ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਸਿਮ੍ਰਿਤ ਬੇਦ ਪੁਰਾਨ ਪੁਕਾਰਨ ਪੁਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਦਾ ਸਦਕਾ ਸੋ ਘਰ ਅਸਥਾਨ ਵਿਖੇ ਚੱਲ ਰਹੀ ਲੜੀਵਾਰ ਇਲਾਹੀ ਬਾਣੀ ਦੀ ਕਥਾ ਜੋ ਕਿ 761 ਅੰਕ ਉਪਰ ਹੈ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਸੂਹੀ ਰਾਗ ਵਿਚ ਚੱਲ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਬਖਸ਼ਿਸ਼ ਕੀਤੀ ਆਪ ਬਾਣੀ ਉਚਾਰਨ ਕੀਤੀ ਲਿਖਵਾਈ ਜੋ ਬਾਣੀ ਸਵੇਰੇ ਉਚਾਰਦੇ ਸਨ ਉਸ ਬਾਣੀ ਨੂੰ ਸ਼ਾਮ ਦੇ ਅਰਥ ਕਰਦੇ ਸੀ। ਜਿਹੜੇ ਗੁਰਸਿੱਖ ਚੌਂਕੜੇ ਲਾ ਕੇ ਸੁਣਦੇ ਰਹੇ ਉਨ੍ਹਾਂ ਤੇ ਬਖਸ਼ਿਸ਼ਾਂ ਹੋ ਗਈਆਂ ਰਹਿਮਤਾਂ ਹੋ ਗਈਆਂ ਅੰਦਰ ਰੰਗ ਲੱਗ ਗਿਆ ਔਰ ਗੁਰੂ ਸਾਹਿਬ ਨੇ ਕਥਾ ਦੀ ਰੀਤ ਜਿਹੜੀ ਸੀ ਪੰਥ ਦੇ ਵਿਚ ਸਿੱਖੀ ਦੇ ਵਿਚ ਗੁਰਸਿੱਖਾਂ ਦੇ ਰਾਹੀਂ ਕਰਵਾਉਣ ਦੀ ਗੱਲ ਇਹ ਆਰੰਭ ਕਰ ਦਿੱਤੀ। ਸੋ ਉਸੇ ਅਧੀਨ ਇਹ ਇਕ ਉਪਰਾਲਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿਚ ਆਪ ਅਰਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ।
ਸੋਹੇ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆ।
ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਕਹਿੰਦੇ ਹਨ ਕਈ ਵਾਰੀ ਸੰਸਾਰ ਦੇ ਵਿਦਵਾਨ ਲੋਕ ਹੋਰ ਵੀ ਲੋਕ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਉਨ੍ਹਾਂ ਨੂੰ ਪੁਕਾਰਦੇ ਰਹਿੰਦੇ ਹਨ ਔਰ ਉਨ੍ਹਾਂ ਦੇ ਅਰਥ ਆਦਿਕ ਕਰਦੇ ਹਨ ਤੇ ਸਿਮਰਨ ਨਹੀਂ ਕਰਦੇ। ਸਿਰਫ ਸਿਮਰਤੀਆਂ ਜਿਹੜੀਆਂ 27 ਹਨ ਵੇਦ ਆਦਿਕ ਪੁਰਾਣ ਆਦਿਕ ਉਨ੍ਹਾਂ ਨੂੰ ਪੁਕਾਰਦੇ ਹਨ।
ਨਾਮ ਬਿਨਾ ਸਭ ਕੂੜ ਗਾਲੀ ਹੋਛੀਆ।
ਪਰ ਜੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਇਹ ਸਿਮਰਤੀਆਂ ਵੇਦ ਪੁਰਾਣ ਪੜ੍ਹਨੇ ਮਾੜੀ ਗੱਲ ਨਹੀਂ ਪਰ ਕਈ ਵਾਰੀ ਕਈ ਕੀ ਹੁੰਦਾ ਹੈ ਮਨੁੱਖ ਕੱਲੀ ਪੜ੍ਹਾਈ ਵਿਚ ਖੁੱਬ ਜਾਂਦਾ ਹੈ ਉਹਦੇ ਵਿਚ ਹੀ ਵਾਦ ਵਿਵਾਦ ਦੇ ਵਿਚ ਫਸਿਆ ਰਹਿੰਦਾ ਹੈ ਸਿਮਰਨ ਤੋਂ ਨਿਤਨੇਮ ਤੋਂ ਖਾਲੀ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਨਾਮ ਜੇ ਨਹੀਂ ਜੀਵਨ ਦੇ ਵਿਚ ਤੇ ਫਿਰ ਇਹ ਵੀ ਜਿਹੜੀਆਂ ਪੋਥੀਆਂ ਦਾ ਪੁਕਾਰਨਾ ਹੈ ਇਹ ਹੋਛੀਆਂ ਹੀ ਗੱਲਾਂ ਭਾਵ ਹੌਲੀਆਂ ਗੱਲਾਂ ਹਨ।
ਨਾਮ ਨਿਧਾਨ ਅਪਾਰ ਭਗਤਾ ਮਨ ਵਸੈ।
ਫਿਰ ਪੁੱਛਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਨਾਮ ਦਾ ਜਿਹੜਾ ਤੁਸੀਂ ਨਾਮ ਦੀ ਗੱਲ ਕਰਦੇ ਹੋ ਉਹ ਨਾਮ ਕੀ ਹੈ ਤੇ ਕਿੱਥੇ ਵਸਦਾ ਹੈ ਉਹਦਾ ਸਰੂਪ ਕੀ ਹੈ ਤੇ ਗਰੀਬ ਨਿਵਾਜ ਜੀ ਕਹਿੰਦੇ ਨਾਮ ਨਿਧਾਨ ਉਹ ਇਕ ਖਜ਼ਾਨੇ ਵਰਗਾ ਹੈ ਜਿਸ ਜਿਵੇਂ ਕਿਸੇ ਬੰਦੇ ਦੇ ਕੋਲ ਮਾਇਆ ਹੁੰਦੀ ਹੈ ਖਜ਼ਾਨੇ ਵਰਗਾ ਹੈ। ਦੂਜਾ ਉਹ ਅਪਾਰ ਹੈ ਉਹ ਕਿਸੇ ਇਕੱਲੇ ਲਫ਼ਜ਼ਾਂ ਦੇ ਘੇਰੇ ਵਿਚ ਨਹੀਂ ਆਉਂਦਾ ਕਿਸੇ ਬੋਲੀ ਦੇ ਘੇਰੇ ਵਿਚ ਨਹੀਂ ਆਉਂਦਾ। ਅਪਾਰ ਕਿੱਥੇ ਵਸਦਾ ਹੈ ਭਗਤਾਂ ਦੇ ਮਨ ਦੇ ਵਿੱਚ ਉਹਦਾ ਨਿਵਾਸ ਹੈ।
ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ।
ਇਸ ਤਰ੍ਹਾਂ ਕਹਿੰਦੇ ਹਨ ਜਿਨ੍ਹਾਂ ਦੇ ਅੰਦਰ ਉਹ ਨਾਮ ਵਸਿਆ ਹੈ ਤੇ ਉਹ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੈ ਉਹਨਾਂ ਦੀ ਸੰਗਤ ਕਰਨ ਦੇ ਨਾਲ ਸਾਧੂ ਸੰਗ ਨਸੈ। ਇਸ ਨਾਮ ਜਿਨ੍ਹਾਂ ਦੇ ਅੰਦਰ ਵਸਿਆ ਉਹਨਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਦੇ ਵਿੱਚੋਂ ਜਨਮ ਮਰਨ ਦਾ ਡਰ ਜਿਹੜਾ ਹੈ ਮੋਹ ਤੇ ਦੁੱਖ ਆਦਿਕ ਇਹ ਨਸ ਜਾਂਦੇ ਹਨ।
ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ।
ਇਸ ਨਾਮ ਤੋਂ ਬਿਨਾਂ ਦੁਨੀਆਂ ਦੇ ਲੋਕ ਮੋਹ ਔਰ ਵਾਦ ਵਿਵਾਦ ਲੜਾਈ ਝਗੜਿਆਂ ਦੇ ਵਿੱਚ ਔਰ ਅਹੰਕਾਰ ਮੈਂ ਮੇਰੀ ਦੇ ਵਿੱਚ ਇਸ ਤਰ੍ਹਾਂ ਸਰ ਪਰ ਰੋਂਦਿਆਂ ਰੋਂਦਿਆਂ ਹੀ ਜਿਨ੍ਹਾਂ ਦੀ ਜਿਹੜੀ ਜ਼ਿੰਦਗੀ ਹੈ ਸਾਰੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਗੁਜ਼ਰ ਗਈ ਹੈ।
ਦੁੱਖ ਨਾ ਪਾਇਨ ਮੂਲ ਨਾਮ ਵਿਛੁਨਿਆ।
ਜਿਹੜੇ ਨਾਮ ਤੋਂ ਵਿਛੜ ਗਏ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਹਿਣ ਲੱਗੇ ਉਹ ਸੁਖ ਨਹੀਂ ਪਾਉਂਦੇ ਮੂਲ ਬਿਲਕੁਲ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ।
ਮੇਰੀ ਮੇਰੀ ਧਾਰ ਬੰਧਨ ਬੰਦਿਆ।
ਹਉਮੈ ਦੇ ਵਿੱਚ ਪੈ ਕੇ ਮਨੁੱਖ ਨੇ ਇਹ ਵੀ ਚੀਜ਼ ਮੇਰੀ ਹੈ ਇਹ ਵੀ ਵਸਤੂ ਮੇਰੀ ਹੈ ਬੰਧਨ ਵਿੱਚ ਆਪਣੇ ਆਪ ਨੂੰ ਬਣਾ ਲਿਆ ਹੈ ਆਪਣਾ ਆਪਾ ਜਿਹੜਾ ਹੈ ਇਹ ਮਮਤਾ ਵਿੱਚ ਵੱਜ ਚੁੱਕਾ ਹੈ।
ਨਰਕ ਸੁਰਗ ਅਵਤਾਰ ਮਾਇਆ ਧੰਦਿਆ।
ਇਸ ਤਰ੍ਹਾਂ ਨਰਕ ਸੁਰਗ ਦੇ ਅਵਤਾਰ ਪਰਤ ਕੇ ਫਿਰ ਅਵਤਾਰ ਜਨਮ ਮਰਨ ਦੇ ਚੱਕਰਾਂ ਵਿੱਚ ਨਰਕ ਸੁਰਗ ਦੇ ਵਿੱਚ ਪਿਆ ਰਹਿੰਦਾ ਹੈ ਧੰਦਿਆਂ ਵਿੱਚ।
ਸੋਧਤ ਸੋਧਤ ਸੋਧ ਤਤ ਵਿਚਾਰਿਆ।
ਗਰੀਬ ਨਿਵਾਜ ਜੀ ਕਹਿੰਦੇ ਨੇ ਚੰਗੀ ਤਰ੍ਹਾਂ ਸੋਧ ਕੇ ਖੋਜ ਬੀਨ ਕਰਕੇ ਪੜਤਾਲ ਕਰਕੇ ਵੇਖਿਆ ਹੈ ਇਹ ਤਤ ਵਿਚਾਰਿਆ ਹੈ।
ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ।
ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾ ਸਿਮਰਨ ਤੋਂ ਬਿਨਾ ਨਾਮ ਜਪਣ ਤੋਂ ਬਿਨਾ ਇਹ ਸੁਖ ਨਹੀਂ ਕਿਤੇ ਵੀ ਹੁੰਦਾ। ਮਨੁੱਖ ਮੌਕੇ ਤੇ ਹਾਰ ਜਾਂਦਾ ਅਵਸਰ ਗਵਾ ਲੈਂਦਾ ਹੈ ਮੌਕਾ ਆਪਣਾ।
ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ।
ਇਸ ਤਰ੍ਹਾਂ ਜਿਹੜੇ ਲੋਕ ਬਹੁ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਕੋਲ ਸਿਮਰਨ ਨਹੀਂ ਹੈ ਨਾਮ ਨਹੀਂ ਹੈ ਆਉਂਦੇ ਜਾਂਦੇ ਰਹਿੰਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਦੇ ਮਰਦੇ ਰਹਿੰਦੇ ਭਰਮਦੇ ਰਹਿੰਦੇ ਹਨ।
ਬਿਨ ਬੂਜੇ ਸਭ ਵਾਦ ਜੋਨੀ ਪਰਮ ਤੇ।
ਇਸ ਤਰ੍ਹਾਂ ਨਾਮ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਬਿਨਾਂ ਬੁੱਝਣ ਤੋਂ ਸਚਾਈ ਜੀਵਨ ਦੀ ਜਿਹੜੀ ਹੈ ਸਾਰੇ ਵਾਦ ਵਿਵਾਦ ਦੇ ਵਿੱਚ ਜੋਨਾਂ ਵਿੱਚ ਭਟਕਦੇ ਫਿਰਦੇ ਹਨ।
ਜਿਨ ਕਾ ਭਏ ਦਇਆਲ ਤਿਨ ਸਾਧੂ ਸੰਗ ਭਇਆ।
ਜਿਨ੍ਹਾਂ ਤੇ ਸੱਚੇ ਪਾਤਸ਼ਾਹ ਜੀ ਕਿਰਪਾਲੂ ਹੋ ਜਾਂਦੇ ਹਨ ਉਹਨਾਂ ਨੂੰ ਸਾਧ ਸੰਗਤ ਦੀ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ।
ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ।
ਉਹਨਾਂ ਨੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ ਅੰਮ੍ਰਿਤ ਰੂਪੀ ਮਿੱਠਾ ਜਿਹੜਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਉਹਨਾਂ ਜਨਾਂ ਨੇ ਗੁਰਮੁਖਾਂ ਨੇ ਜਪ ਕੇ ਅੰਦਰ ਧਾਰਨ ਕਰ ਲਿਆ ਹੈ।
ਖੋਜਹੇ ਕੋਟ ਅਸੰਖ ਬਹੁਤ ਅਨੰਤ ਕੇ।
ਕਈ ਤਰ੍ਹਾਂ ਦੇ ਨਾਲ ਲੋਕ ਜਿਹੜੇ ਖੋਜੀ ਨੇ ਖੋਜਦੇ ਹਨ ਪਰਮੇਸ਼ਰ ਨੂੰ ਕਰੋੜਾਂ ਹੀ ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਨੰਤ ਬੇਅੰਤ ਹੀ ਖੋਜੀ ਹਨ।
ਜਿਸ ਬੁਝਾਏ ਆਪ ਨੇੜਾ ਤਿਸ ਹੈ।
ਜਿਹਦੇ ਤੇ ਆਪ ਕਿਰਪਾ ਕਰਦੇ ਸੱਚੇ ਪਾਤਸ਼ਾਹ ਜੀ ਤੇ ਰਹਿਮਤ ਕਰਕੇ ਆਪਣਾ ਆਪ ਵਿਖਾ ਦਿੰਦੇ ਹਨ। ਕਹਿਣ ਲੱਗੇ ਉਹਨਾਂ ਨੂੰ ਹੀ ਨੇੜਿਓਂ ਦਰਸ਼ਨ ਦੀਦਾਰ ਹੁੰਦੇ ਹਨ।
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ।
ਜਿਨ੍ਹਾਂ ਨੂੰ ਇਸ ਤਰ੍ਹਾਂ ਬੇਨਤੀ ਕਰਨ ਦੀ ਜਾਚ ਆ ਗਈ ਅਰਦਾਸ ਕਰਨ ਦੀ ਜਾਚ ਆ ਗਈ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਭੁਲਾਓ ਨਾ ਵਿਸਰੋ ਨਾ ਹੇ ਦਾਤਾਰ ਸੱਚੇ ਪਾਤਸ਼ਾਹ ਆਪਣੇ ਨਾਮ ਦੀ ਦਾਤ ਦੇਵੋ ਜੀ।
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
ਦਾਸ ਨਾਨਕ ਨੂੰ ਇੱਕੋ ਚਾਹ ਹੈ ਇੱਕੋ ਪ੍ਰੀਤ ਹੈ ਅੰਦਰ ਦਿਨ ਰਾਤ ਆਪ ਜੀ ਦੇ ਗੁਣ ਬੰਦਗੀ ਕਰਦਾ ਰਹਾ।
ਰਾਗ ਸੋਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ ਇਸ ਬਾਣੀ ਦਾ ਨਾਮ ਹੈ ਕੁਚੱਜੀ। ਕੁਚੱਜੀ ਭਾਵ ਉਹ ਜੀਵ ਜਿਹਨੂੰ ਚੱਜ ਨਹੀਂ ਹੈ ਜੀਵਨ ਦਾ ਜਿਹਨੂੰ ਤਰੀਕਾ ਨਹੀਂ ਆਉਂਦਾ ਜਿਉਣ ਦਾ ਔਰ ਮੰਗਲ ਕਰਦੇ ਹਨ ਇੱਕ ਓਅੰਕਾਰ ਵਾਹਿਗੁਰੂ ਜਿਹਦੀ ਧੁਨੀ ਇਸ ਤਰ੍ਹਾਂ ਸਰਵ ਵਿਆਪਕ ਪ੍ਰਕਾਸ਼ ਰੂਪ ਹੈ ਔਰ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।
ਮਨ ਕੁਚੱਜੀ ਅਮਾਵਣ ਡੋਸੜੇ,
ਇੱਥੇ ਗਰੀਬ ਨਵਾਜ ਜੀ ਨੇ ਬਚਨ ਕੀਤੇ ਹਨ ਮੰਜ ਮੈਨੇ ਮੈਂ ਕੁਚੱਜੀ, ਮੇਰਾ ਜੀਵਨ ਕੁਚੱਜੀ ਹੈ ਭਾਵ ਬੇਤਰੀਕੇ ਹੈ ਜੀਵਨ, ਕੋਈ ਮਰਿਆਦਾ ਨਹੀਂ ਹੈ ਜੀਵਨ ਦੇ ਵਿਚ, ਔਰ ਅਮਾਵਣ ਡੋਸੜੇ ਡੋਸੜੇ ਮੈਨੇ ਜਿਹੜੇ ਪਾਪ ਨੇ ਮੇਰੇ ਜੀਵਨ ਦੇ ਵਿਚ ਇੰਨੇ ਪਾਪ ਹਨ ਜਿਹੜੇ ਅਮਾਵਣ ਮਾਵਣ ਮੈਨੇ ਪੂਰੇ ਆ ਜਾਣਾ। ਜਿਵੇਂ ਕਿਸੇ ਭਾਂਡੇ ਵਿਚ ਕਿਲੋ ਦਾ ਭਾਂਡਾ ਹੈ, ਉਹਦੇ ਕਿਲੋ ਪਾਣੀ ਪਾਉਂਦੇ ਆ ਤੇ ਆਪਾਂ ਕਹਿੰਦੇ ਪੂਰਾ ਆ ਗਿਆ, ਤੇ ਜੇ ਡੇਢ ਕਿਲੋ ਪਾ ਦਈਏ ਤੇ ਕਿਲੋ ਪਾ ਕੇ ਆਪਾਂ ਕਹਿੰਦੇ ਆ ਅਮਾਵਣ, ਯਾਨੀ ਕਿ ਇਹ ਇਹਦੇ ਵਿਚ ਪੂਰਾ ਨਹੀਂ ਆਉਂਦਾ, ਉਹਨੂੰ ਕਹਿੰਦੇ ਨੇ ਅਮਾਵਣ। ਮੇਰੇ ਵਿਚ ਇੰਨੇ ਦੋਸ਼ ਇੰਨੇ ਪਾਪ ਹਨ ਸੱਚੇ ਪਾਤਸ਼ਾਹ ਜੀ, ਇੰਨੀ ਕੁਚੱਜੀ ਹਾਂ ਮੇਰੇ ਜੀਵਨ ਦੇ ਅੰਦਰ ਕਿ ਪਾਪ ਜਿਹੜੇ ਨੇ ਉਹ ਪੂਰੇ ਨਹੀਂ ਆਉਂਦੇ, ਇੰਨੇ ਪਾਪ ਕੀਤੇ ਹਨ।
ਹਉ ਕਿਉ ਸਹ ਰਾਵਣ ਜਾਉ ਜੀਓ,
ਕਿਵੇਂ ਦੀ ਹਾਲਤ ਦੇ ਵਿਚ ਮੈਂ ਕਿਵੇਂ ਸਹ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਰਾਵਣ ਜਾਵਾਂ, ਮਿਲਣ ਜਾਵਾਂ, ਕਿਵੇਂ ਭੋਗਣ ਜਾਵਾਂ ਸੱਚੇ ਪਾਤਸ਼ਾਹ ਨੂੰ।
ਇੱਕ ਦੋ ਇੱਕ ਚੜੰਦੀਆ,
ਕਿਉਂਕਿ ਉਹਦੇ ਦਰ ਦੇ ਉੱਤੇ ਇੱਕ ਤੋਂ ਇੱਕ ਵੱਧ ਚੜ੍ਹਦੀਆਂ ਹਨ, ਭਾਵ ਵੱਧ ਤੋਂ ਵੱਧ ਬੰਦਗੀ ਵਾਲੀਆਂ ਉੱਚੇ ਜੀਵਨ ਵਾਲੀਆਂ ਹਨ।
ਕੌਣ ਜਾਣੇ ਮੇਰਾ ਨਾਉ ਜਿਓ,
ਤੇ ਮੈਂ ਮੇਰਾ ਨਾਂ ਕੌਣ ਜਾਣਦਾ, ਭਾਵ ਮੇਰੇ ਵਿਚ ਤੇ ਦੋਸ਼ ਤੇ ਪਾਪ ਤੇ ਅਵਗੁਣ ਹੀ ਬਹੁਤ ਜ਼ਿਆਦੇ ਹਨ।
ਜਿਨੀ ਸਖੀ ਸੋਹਰਾਵਿਆ,
ਗਰੀਬ ਨਵਾਜ ਜੀ ਕਹਿੰਦੇ ਹਨ ਜਿਹੇ ਸਖੀ, ਜਿਨ੍ਹਾਂ ਸਖੀਆਂ ਨੇ ਜਿਨ੍ਹਾਂ ਗੁਰਸਿੱਖਾਂ ਨੇ ਸੌ ਨਾਲ ਮਿਲਾਪ ਹਾਸਲ ਕਰ ਲਿਆ ਹੈ,
ਸੇ ਅੰਬੀ ਛਾਵੜੀਏ ਜਿਓ,
ਕਹਿੰਦੇ ਨੇ ਸੇ ਅੰਬੀ ਛਾਵੜੀਏ, ਅੰਬੀ ਮੈਨੇ ਅੰਬਾਂ ਦੀ ਛਾਂ ਵਿਚ ਬੈਠੀਆਂ ਹੋਈਆਂ ਹਨ। ਜਿਵੇਂ ਅੰਬਾਂ ਦੀ ਛਾਂ ਜਿਹੜੀ ਸੰਘਣੀ ਹੁੰਦੀ ਹੈ, ਇਹਦਾ ਮਤਲਬ ਹੈ ਉਹ ਗੁਣਾ ਰੂਪੀ ਅੰਬਾਂ ਦੀ ਛਾਂ ਦੇ ਵਿਚ ਬੈਠੀਆਂ ਹੋਈਆਂ ਹਨ, ਉਹਨਾਂ ਦੇ ਵਿਚ ਧੀਰਜ, ਇਹ ਧੀਰਜ ਦੀ ਛਾਂ ਹੈ, ਸੰਤੋਖ ਦੀ ਛਾਂ ਹੈ, ਪਰਉਪਕਾਰ ਇਸ ਤਰ੍ਹਾਂ ਭਲਾ ਕਰਨਾ ਕਿਸੇ ਦਾ, ਸਰਬੱਤ ਦਾ ਭਲਾ, ਇਹ ਸਾਰੇ ਅੰਬਾਂ ਦੀਆਂ ਛਾਵਾਂ ਹਨ।
ਇਹ ਗੁਣ ਮਾਨਨ ਆਵਣੀ,
ਉਹ ਗੁਣ ਜਿਹੜੇ ਉਹਨਾਂ ਦੇ ਕੋਲ ਗੁਣ ਸਨ ਪਰਉਪਕਾਰ ਇਤਿਆਦਿਕ, ਉਹ ਮੇਰੇ ਕੋਲ ਮੈਨੂੰ ਆਉਂਦੇ ਨਹੀਂ ਹਨ।
ਹਉ ਕੈਸੀ ਦੋਸ਼ ਧਰਿਓ ਜਿਓ,
ਤੇ ਮੈਂ ਫਿਰ ਦੋਸ਼ ਕਿਹਨੂੰ ਦਿਆਂ, ਨਾ ਤੇ ਵਾਹਿਗੁਰੂ ਨੂੰ ਦੋਸ਼ ਹੈ ਵੀ ਉਹ ਮਿਲਦਾ ਨਹੀਂ, ਤੇ ਨਾ ਕਿਸੇ ਹੋਰ ਨੂੰ ਦੋਸ਼ ਦਿੱਤਾ ਜਾ ਸਕਦਾ ਹੈ।
ਕਿਆ ਗੁਣ ਤੇਰੇ ਵਿਥਰਾ,
ਇਹ ਸੱਚੇ ਪਾਤਸ਼ਾਹ ਮੈਂ ਤੇਰੇ ਕਿਹੜੇ ਕਿਹੜੇ ਗੁਣ ਵਿਸਤਾਰ ਦੇ ਨਾਲ ਉਹਦਾ ਵਿਖਿਆਨ ਕਰਾਂ।
ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਓ,
ਮੈਂ ਕਿਹੜਾ ਕਿਹੜਾ ਤੇਰਾ ਨਾਂ ਲੈ ਕੇ ਤੇਰੀ ਬੰਦਗੀ ਕਰਾਂ, ਤੇਰਾ ਕਿਹੜਾ ਕਿੰਨਾ ਕੁ ਨਾਮ ਉਚਾਰਨ ਕਰਾਂ ਮੈਂ।
ਇਕਤ ਟੋਲਣਾ ਅੰਬੜਾ,
ਤੂੰ ਇੰਨੀਆਂ ਦਾਤਾਂ ਮੈਨੂੰ ਦਿੱਤੀਆਂ ਨੇ, ਟੋਲ ਮੈਨੇ ਬਖਸ਼ਾਂ ਦਾਤਾਂ, ਤੂੰ ਇੰਨੀਆਂ ਦਾਤਾਂ ਮੈਨੂੰ ਦਿੱਤੀਆਂ ਹੋਈਆਂ ਹਨ, ਮੈਂ ਇੱਕ ਦਾਤ ਇਕਤ ਟੋਲਣਾ ਅੰਬੜਾ, ਭਾਵ ਇੱਕ ਵੀ ਦਾਤ ਦਾ ਸ਼ੁਕਰਾਨਾ ਨਹੀਂ ਕਰ ਸਕਦੀ।
ਹਾਂ ਸਦ ਕੁਰਬਾਨ ਤੇਰੇ ਜਾਓ ਜਿਓ,
ਬਸ ਤੇਰੇ ਤੋਂ ਸਦਾ ਕੁਰਬਾਨ ਜਾਂਦੇ ਹਾਂ, ਤੇਰੇ ਤੋਂ ਸਦਾ ਬਲਹਾਰ ਜਾਈਏ ਸੱਚੇ ਪਾਤਸ਼ਾਹ।
ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜਿਓ,
ਇਹ ਚੀਜ਼ਾਂ ਜਿਹੜੀਆਂ ਹਨ ਸੋਨਾ ਤੁਸੀਂ ਦਿੱਤਾ, ਭਾਵ ਇਹ ਉਦਾਹਰਣਾਂ ਹਨ, ਸੋਨਾ ਚਾਂਦੀ ਤੇ ਰੰਗਲੇ ਮੋਤੀ ਆਦਿਕ ਤੇ ਮਾਨਕ, ਇੰਨੀਆਂ ਚੀਜ਼ਾਂ ਤੁਸੀਂ ਭਾਵ ਇੰਨੇ ਪਦਾਰਥ ਮੈਨੂੰ ਜੀਵਨ ਜਿਉਣ ਵਾਸਤੇ ਦਿੱਤੇ ਹਨ।
ਇਹ ਵਸਤੂ ਸਹ ਦਿੱਤੀਆ, ਮੈਂ ਤਿੰਨੀ ਸਿਉਂ ਲਾਇਆ ਚਿੱਤ ਜਿਓ,
ਕਹਿਣ ਲੱਗੇ ਉਹ ਵਸਤੂਆਂ ਜਿਹੜੀਆਂ ਸਾਰੀਆਂ ਮੈਨੂੰ ਦਿੱਤੀਆਂ ਹਨ ਸੱਚੇ ਪਾਤਸ਼ਾਹ ਨੇ, ਭਾਵ ਸੰਸਾਰ ਦੇ ਸਾਰੇ ਸੁੱਖ ਦਿੱਤੇ ਹਨ, ਤੇ ਮੈਂ ਅਕਾਲ ਪੁਰਖ ਨੂੰ ਚੇਤੇ ਕਰਨ ਦੀ ਬਜਾਏ ਉਹਨਾਂ ਵਸਤੂਆਂ ਦੇ ਨਾਲ ਚਿੱਤ ਜੋੜ ਲਿਆ ਹੈ, ਦਾਤਾਂ ਪਿਆਰੀਆਂ ਲੱਗੀਆਂ ਦਾਤਾ ਭੁੱਲ ਗਿਆ ਹੈ।
ਮੰਦਰ ਮਿੱਟੇ ਸੰਦੜੇ ਪੱਥਰ ਕੀਤੇ ਰਾਸ ਜਿਓ,
ਆ ਜਿਹੜੇ ਮੰਦਰ ਬਣਾਏ ਨੇ ਮਿੱਟੀ ਦੇ, ਘਰ ਬਣਾਏ ਨੇ ਮਹਿਲ ਮਾੜੀਆਂ ਜਿਹੜੀਆਂ ਹਨ ਪੱਥਰ ਦੇ ਬਣਾਏ ਹਨ, ਰਾਸ ਕੀਤੇ ਬੜੇ ਸੋਹਣੇ ਚਿਣ ਚਿਣ ਕੇ ਬਣਾਏ ਹਨ।
ਹਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜਿਓ,
ਜਿਸ ਕੰਤ ਨੇ ਸੋਹਣੇ ਮਕਾਨ ਮੰਦਰ ਗੱਡੀਆਂ ਸਾਰੇ ਸੁੱਖ ਦਿੱਤੇ, ਕਹਿਣ ਲੱਗੇ ਇਸ ਸੋਹਣੇ ਮੰਦਰ ਦੇ ਵਿਚ ਸੰਗਮਰਮਰ ਲੱਗਾ ਹੋਇਆ ਬੜਾ ਸੋਹਣਾ ਤੇ ਚਮਕਦਾ ਝੂਮਰ ਲੱਗੇ ਨੇ। ਕਹਿੰਦੇ ਇਨ੍ਹਾਂ ਨੂੰ ਵੇਖ ਕੇ ਭੁੱਲ ਗਿਆ ਦੇਣ ਵਾਲਾ ਦਾਤਾ ਜਿਨ੍ਹੇ ਦਿੱਤੀਆਂ ਸਨ। ਕਦੀ ਉਸ ਕੰਤ ਵਾਹਿਗੁਰੂ ਦੇ ਕੋਲ ਨੀ ਬੈਠੀਆਂ, ਭਾਵ ਨਿਤਨੇਮ ਨੀ ਕੀਤਾ, ਸਿਮਰਨ ਨਹੀਂ ਕੀਤਾ ਕਦੀ।
ਅੰਬਰ ਕੁੰਜਾ ਕੁਰਲੀਆ ਬਗ ਬੈਠੇ ਆਏ ਜੀਓ,
ਅੰਬਰ ਕੁੰਜਾ ਕੁਰਲੀਆ ਬਗ ਬੈਠੇ ਆਏ ਜੀਓ। ਇੱਥੇ ਇਹਦਾ ਭਾਵ ਹੈ ਕੁੰਜਾਂ ਦੇ ਅਰਥ ਨੇ ਵਾਸ਼ਨਾਵਾਂ ਜਿਹੜੀਆਂ ਹਨ। ਇਸ ਤਰ੍ਹਾਂ ਹੀ ਜ਼ਿੰਦਗੀ ਸਾਰੀ ਗੁਜ਼ਰ ਗਈ, ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤੇ ਪਦਾਰਥਾਂ ਦੇ ਵਿਚ ਹੀ ਭਟਕਦਿਆਂ ਜੀਵਨ ਗੁਜ਼ਰ ਗਿਆ ਸਾਰਾ। ਜਿਹੜੀਆਂ ਵਾਸ਼ਨਾਵਾਂ ਰੂਪੀ ਕੁੰਜਾਂ ਹਨ, ਕਿਉਂਕਿ ਕੁੰਜਾਂ ਕੁਰਲਾਂਦੀਆਂ ਹਨ ਬੜੀਆਂ, ਕੁਰਲੀਆਂ ਮੈਨੇ ਕੁਰਲਾਂਦੀਆਂ ਹਨ, ਜਿਵੇਂ ਤੁਸੀਂ ਵੇਖਿਆ ਹੋਣਾ ਇਹ ਕੁੰਜਾਂ ਦੀ ਆਵਾਜ਼ ਬੜੀ ਤਿੱਖੀ, ਜਿਵੇਂ ਬਹੁਤ ਪੁਕਾਰ ਕਰਦੀਆਂ ਹਨ। ਅੰਬਰ ਮੈਨੇ ਆਕਾਸ਼, ਕਹਿਣ ਲੱਗੇ ਮੇਰੇ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਨੇ, ਇੱਛਾਵਾਂ, ਇਹ ਅਜੇ ਪੂਰੀਆਂ ਨਹੀਂ ਹੋਈਆਂ, ਇਹ ਸਗੋਂ ਹੋਰ ਅੰਬਰ ਨੂੰ ਜਾ ਚੜੀਆਂ ਨੇ, ਭਾਵ ਇੰਨੀਆਂ ਜ਼ਿਆਦੀਆਂ ਹੋ ਗਈਆਂ ਵੀ ਆਕਾਸ਼ ਨੂੰ ਜਾ ਚੜੀਆਂ ਹਨ। ਤੇ ਬਗ ਬੈਠੇ ਆਏ ਜੀਓ, ਇਧਰ ਵਾਸ਼ਨਾਵਾਂ ਇੰਨੀਆਂ ਜ਼ਿਆਦੀਆਂ ਵੱਧ ਗਈਆਂ ਤੇ ਦੂਜੇ ਪਾਸੇ ਬਗ ਮੈਨੇ ਬਗਲੇ, ਤੇ ਬਗਲੇ ਦਾ ਭਾਵ ਅਰਥ ਚਿੱਟੇ ਵਾਲ, ਤੇ ਸਿਰ ਦੇ ਵਾਲ ਜਿਹੜੇ ਚਿੱਟੇ ਹੋ ਗਏ, ਭਾਵ ਬੁਢੇਪਾ ਆ ਗਿਆ। ਤੇ ਵਾਸ਼ਨਾਵਾਂ ਅੰਬਰ ਆਕਾਸ਼ ਤੱਕ ਜਾ ਪਹੁੰਚੀਆਂ, ਅਜੇ ਮਨ ਰੱਜਾ ਨਹੀਂ, ਸਗੋਂ ਉਹਦੇ ਤੋਂ ਵੀ ਜ਼ਿਆਦਾ ਭੁੱਖਾ ਹੋ ਗਿਆ ਹੈ।
ਸਾਤਨ ਚੱਲੀ ਸਾਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਜੀਓ।
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਹਾਲਤ ਦੇ ਵਿਚ ਸਾਰੀ ਉਮਰ ਪਦਾਰਥਾਂ ਦੇ ਵਿਚ ਹੀ ਗੁਜ਼ਾਰ ਦਿੱਤੀ ਹੈ, ਤੇ ਜਦੋਂ ਉਹ ਜੀਵ ਇਸਤਰੀ ਜਿਹੜੀ ਮਨੁੱਖ ਹੈ ਇਸ ਤਰ੍ਹਾਂ ਚੱਲਾ ਹੈ, ਸਹੁਰੇ ਦਾ ਭਾਵ ਪਰਲੋਕ ਵਿਚ ਚੱਲਾ, ਤੇ ਵਾਸ਼ਨਾਵਾਂ ਬਹੁਤੀਆਂ ਨੇ ਤੇ ਪੱਲੇ ਕੁਝ ਨਹੀਂ, ਨਾਮ ਦਾ ਧਨ ਸੰਤੋਖ ਨਹੀਂ ਅੰਦਰ ਆਇਆ, ਹੁਣ ਅੱਗੇ ਜਾ ਕੇ ਕਿਹੜਾ ਮੂੰਹ ਲੈ ਕੇ ਵਾਹਿਗੁਰੂ ਦੇ ਘਰ ਵੱਲ ਜਾਵੇਗਾ।
ਸੁੱਤੇ ਸੁੱਤੇ ਝਾਲ ਥਿਆ ਭੁੱਲੀ ਵਾਟੜੀ ਆਸ ਜਿਓ।
ਇਸ ਤਰ੍ਹਾਂ ਸੁੱਤੀ ਸੁੱਤੀ ਨੂੰ ਸਾਰੀ ਰਾਤ ਗੁਜ਼ਰ ਗਈ, ਭਾਵ ਸਾਰੀ ਉਮਰ ਗੁਜ਼ਰ ਗਈ। ਝਾਲ ਥਿਆ, ਝਾਲ ਮੈਨੇ ਸਵੇਰਾ ਹੋ ਗਿਆ, ਭਾਵ ਬੁਢੇਪਾ ਆ ਗਿਆ, ਤੇ ਹੁਣ ਉਹ ਵਾਟ ਵੀ ਭੁੱਲ ਗਈ, ਰਸਤਾ ਵੀ ਵੀ ਅੱਗੋਂ ਕਿਹੜੇ ਰਾਹ ਤੇ ਜਾਣਾ, ਜੀਵਨ ਭੁੱਲ ਗਿਆ, ਮਾਇਆ ਵਿਚ ਹੀ ਭਟਕ ਗਿਆ ਹੈ।
ਤੈ ਸਹਿ ਨਾਲੋ ਮੁਤਿਅਸ ਦੁੱਖਾਂ ਕੂ ਤਰੀ ਆਸ ਜਿਓ।
ਤੈ ਸਹਿ ਨਾਲੋ, ਤੇਰੇ ਹੇ ਪਤੀ ਤੇਰੇ ਨਾਲੋਂ ਮੁਤਿਅਸ ਵਿਛੜਨ ਕਰਕੇ, ਦੂਰ ਹੋਣ ਕਰਕੇ, ਦੁੱਖਾਂ ਕੂ ਤਰੀ ਆਸ ਜਿਓ, ਦੁੱਖਾਂ ਨੂੰ, ਸਾਰੇ ਦੁੱਖਾਂ ਨੂੰ ਆਪਣੇ ਘਰ ਦੇ ਵਿਚ ਥਾਂ ਦੇ ਦਿੱਤਾ, ਧਰ ਲਿਆ ਹੈ ਨਾਲ।
ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜਿਓ।
ਇਕ ਅਰਦਾਸ ਹੈ ਸੱਚੇ ਪਾਤਸ਼ਾਹ ਜੀ, ਤੁਹਾਡੇ ਵਿਚ ਸਾਰੇ ਗੁਣ ਹਨ, ਇਹ ਪਰਉਪਕਾਰ, ਸਬਰ, ਸੰਤੋਖ, ਧੀਰਜ, ਸਰਬੱਤ ਦਾ ਭਲਾ ਕਰਨਾ, ਦੂਜੇ ਦਾ ਭਲਾ ਲੋਚਣਾ, ਇਹ ਗੁਣ ਨੇ, ਤੇ ਮੇਰੇ ਵਿਚ ਆਗਣ ਨੇ ਕਾਮ ਕ੍ਰੋਧ ਈਰਖਾ ਨਿੰਦਿਆ ਆਦਿਕ, ਇਨ੍ਹਾਂ ਨਾਲ ਭਰਿਆ ਹੋਇਆ ਹਾਂ।
ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜਿਓ।
ਇਹ ਸਾਰੀਆਂ ਰਾਤਾਂ, ਸਾਰਾ ਜੀਵਨ ਸੁਹਾਗਣੀ, ਜਿਹੜੇ ਸੰਤ ਜਨ ਗੁਰੂ ਕੇ ਪਿਆਰੇ ਹਨ ਉਹਨਾਂ ਨਾਲ ਤੁਹਾਡਾ ਮੇਲ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਤੇ ਮੈਂ ਡੁਹਾਗਣ ਭਾਵ ਦੁਬਦਾ ਵਿਚ ਭਰੀ ਹੋਈ, ਕਿਹੜੇ ਮੇਰੇ ਨਾਲ ਮੇਰੇ ਜੀਵਨ ਦੇ ਵਿਚ ਤੁਹਾਡਾ ਮਿਲਾਪ ਕਿਵੇਂ ਹਾਸਲ ਹੋਵੇ।
ਸੋਹੇ ਮਹੱਲਾ ਪਹਿਲਾ ਸੁਚੱਜੀ,
ਇਹਦੇ ਵਿਚ ਗਰੀਬ ਨਵਾਜ ਜੀ ਸੁਚੱਜੀ ਨਾਮ ਦੀ ਬਾਣੀ ਉਚਾਰਦੇ ਹਨ। ਸੁਚੱਜੀ ਦਾ ਮਤਲਬ ਹੈ ਸੋਹਣੇ ਜੀਵਨ ਵਾਲੀ।
ਜਾ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੇ ਰਾਸ ਜਿਓ।
ਇਹ ਸੱਚੇ ਪਾਤਸ਼ਾਹ, ਜੇ ਤੂੰ ਮੇਰੇ ਜੀਵਨ ਵਿਚ ਹੈ ਤਾਂ ਸਾਰਾ ਕੁਝ ਮੈਨੂੰ ਚੰਗਾ ਲੱਗਦਾ, ਮੁਬਾਰਕ ਹੈ, ਹੋਰ ਪਦਾਰਥ ਨੇ ਜਿਹੜੇ ਨੇ ਬਾਕੀ ਸਭ ਕੁਝ ਠੀਕ ਲੱਗਦਾ, ਤੂੰ ਹੀ ਤੇ ਤੇਰਾ ਨਾਮ ਹੀ ਮੇਰੇ ਜੀਵਨ ਦੀ ਪੂੰਜੀ ਧਨ ਹੈ।
ਤੁਧ ਅੰਤਰ ਹੋ ਸੁਖ ਵਸਾ, ਤੂੰ ਅੰਤਰ ਸਾ ਵਾਸ ਜਿਓ।
ਤੇਰੇ ਵਿਚ ਮੇਰੀ ਸੁਰਤੀ ਜੁੜੀ ਰਵੇ ਤੇਰੇ ਚਰਨਾਂ ਦੇ ਵਿਚ, ਤੇ ਮੈਨੂੰ ਸੁਖ ਬਣਿਆ ਰਹਿੰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੈਂ ਸੁਖ ਨਾਲ ਵਸਦੀ ਹਾਂ ਤੁਹਾਡੇ ਸ਼ਬਦ ਵਿਚ ਜੁੜ ਕੇ, ਤੇ ਜਦੋਂ ਤੁਸੀਂ ਮੇਰੇ ਅੰਦਰ ਵਸਦੇ ਹੋ ਤਾਂ ਮੇਰਾ ਜੀਵਨ ਧੰਤਾ ਦੇ ਯੋਗ ਹੋ ਜਾਂਦਾ ਹੈ।
ਭਾਣੇ ਤਖਤ ਵਡਾਈਆ ਭਾਣੇ ਭੀਖ ਉਦਾਸ ਜਿਓ।
ਕਹਿਣ ਲੱਗੇ ਤੇਰੇ ਭਾਣੇ ਦੇ ਵਿਚ ਤੇਰੀ ਯਾਦ ਪੱਕੀ ਹੋਈ ਰਵੇ, ਤੇਰਾ ਨਾਮ ਨਾ ਭੁੱਲੇ ਅੰਦਰੋਂ, ਤੂੰ ਚਾਹਵੇ ਤੇ ਤਖਤ ਤੇ ਬਿਠਾ ਦੇ, ਜੇ ਤੈਨੂੰ ਚੰਗਾ ਲੱਗੇ ਤੇ ਭੀਖ ਮੰਗਾ ਦੇਵੇ, ਉਦਾਸੀ ਬਣਾ ਦੇਵੇ, ਪਰ ਤੇਰਾ ਨਾਮ ਨਾ ਅੰਦਰੋਂ ਭੁੱਲੇ ਸੱਚੇ ਪਾਤਸ਼ਾਹ ਤੇਰੇ ਹੁਕਮ ਵਿਚ
ਭਾਣੇ ਥਲ ਸਿਰ ਸਰਵ ਹੈ ਕਮਲ ਫੁਲੈ ਆਕਾਸ ਜਿਉ
ਭਾਣੇ ਵਿਚ ਤੇਰਾ ਹੁਕਮ ਹੋ ਜਾਏ ਤੇ ਸਾਡੇ ਵਰਗੇ ਜਿਹੜੇ ਮਨਮੁਖ ਬੰਦੇ ਨੇ ਥਲ ਸਿਰ ਸਰਵ ਹੈ ਸਰ ਮੈਨੇ ਸਰੋਵਰ ਥਲ ਮੈਨੇ ਉੱਚਾ ਟਿੱਬਾ ਜੇ ਤੁਹਾਡਾ ਹੁਕਮ ਹੋ ਜਾਏ ਤੇ ਸਾਡੇ ਵਰਗੇ ਜਿਹੜੇ ਹੰਕਾਰੀ ਨੇ ਟਿੱਬਿਆਂ ਵਰਗੇ ਉਹਨਾਂ ਦੇ ਉੱਤੇ ਵੀ ਤੁਸੀਂ ਸਰੋਵਰ ਬਣਾ ਦਿੰਦੇ ਹੋ ਭਾਵ ਉਹਨਾਂ ਦੇ ਅੰਦਰ ਵੀ ਨਾਮ ਟਿਕਾ ਦਿੰਦੇ ਹੋ ਤੇ ਉਹ ਟਿੱਬੇ ਜਿੱਥੇ ਕੋਈ ਪਾਣੀ ਨਹੀਂ ਹੁੰਦਾ ਕਮਲ ਫੁੱਲ ਹੈ ਆਕਾਸ਼ ਜੀਓ ਉਹਨਾਂ ਮਲੂਕਾਂ ਦਾ ਵੀ ਜੀਵਨ ਕਮਲ ਦੇ ਫੁੱਲ ਖਿੜ ਪੈਂਦੇ ਉਹਨਾਂ ਦੇ ਜੀਵਨ ਦੇ ਵਿਚ ਜਿਨ੍ਹਾਂ ਤੇ ਆਪ ਜੀ ਕਿਰਪਾ ਕਰ ਦਿੰਦੇ ਹੋ
ਭਾਣੇ ਪਵਜਰ ਲੰਘੀ ਭਾਣੇ ਮੰਜ ਭਰੀ ਆਸ ਜਿਓ
ਇਹ ਉਸ ਅਵਸਥਾ ਵਿਚ ਜਾ ਕੇ ਪਤਾ ਲੱਗਦਾ ਗੁਰਮੁਖਾਂ ਨੂੰ ਤੇਰੇ ਭਾਣੇ ਦੇ ਵਿਚ ਹੀ ਪਵਜਲ ਜਿਹੜਾ ਹੈ ਵਿਕਾਰਾਂ ਤੋਂ ਪਾਰ ਹੋ ਜਾਂਦਾ ਤੇਰੇ ਭਾਣੇ ਦੇ ਵਿਚ ਹੀ ਇਨ੍ਹਾਂ ਵਿਕਾਰਾਂ ਦੇ ਪਵਜਲ ਵਿਚ ਮਨੁੱਖ ਡੁੱਬ ਜਾਂਦਾ ਹੈ
ਭਾਣੇ ਸੋ ਸਹ ਰੰਗੁਲਾ ਸਿਫਤ ਰਤਾ ਗੁਣਤਾਸ ਜਿਓ
ਤੇਰੇ ਭਾਣੇ ਦੇ ਵਿਚ ਹੀ ਤੇਰੇ ਪਿਆਰਿਆਂ ਨੂੰ ਸੱਚਾ ਪਾਤਸ਼ਾਹ ਸੋ ਰੰਗਲਾ ਲੱਗਦਾ ਸੋਹਣਾ ਬੜਾ ਪਿਆਰਾ ਲੱਗਦਾ ਹੈ ਔਰ ਉਹ ਗੁਰਮੁਖ ਜਿਨੂੰ ਪਿਆਰਾ ਲੱਗਦਾ ਉਹ ਤੇਰੀ ਸਿਫਤ ਦੇ ਵਿਚ ਗੁਣਾਂ ਦੇ ਖਜ਼ਾਨੇ ਦੇ ਵਿਚ ਰੰਗਿਆ ਜਾਂਦਾ ਹੈ
ਭਾਣੇ ਸੋਹ ਪਿਹਾਵਲਾ ਹੋ ਆਵਣ ਜਾਣ ਮੋਈ ਆਸ ਜਿਓ
ਤੇਰੇ ਭਾਣੇ ਦੇ ਵਿਚ ਹੀ ਜਦੋਂ ਕਿਉਂਕਿ ਮਨੁੱਖ ਪਾਪ ਕਰਦਾ ਅਪਰਾਧ ਕਰਦਾ ਤੇ ਰੱਬ ਵੀ ਡਰਾਉਣਾ ਲੱਗਦਾ ਵੈਸੇ ਰੱਬ ਡਰਾਉਣਾ ਨੇ ਉਹ ਤੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰਾ ਮੋਰਾ ਇੱਥੇ ਲਿਖਿਆ ਹੋਇਆ ਹੈ ਪਿਹਾਵਲਾ ਡਰ ਕਿਉਂ ਦਿੰਦਾ ਉਹ ਤਾਂ ਡਰਾਉਂਦਾ ਹੈ ਕਿ ਇਹ ਇਹਨੂੰ ਅਕਲ ਆ ਜਾਏ ਸਿੱਧੇ ਰਾਹ ਤੇ ਆ ਜਾਏ ਪਰ ਮੈਂ ਆਉਣ ਜਾਣ ਵਿਚ ਜਨਮ ਮਰਨ ਦੇ ਵਿਚ ਭਟਕਣ ਦੇ ਵਿਚ ਮਰਨ ਜੰਮਣ ਵਿਚ ਫਸੀ ਰਹੀ
ਤੂੰ ਸਹ ਅਗਮ ਅਤੋਲ ਕਹਿ ਕਹਿ ਢਹਿ ਪਈ ਆਸ ਜਿਓ
ਇਹ ਸੱਚੇ ਪਾਤਸ਼ਾਹ ਤੂੰ ਪਤੀ ਸਹ ਅਤੋਲ ਅਤੋਲਵਾ ਹੈ ਮਹਾਨ ਹੈ ਇਹ ਕਹਿ ਕਹਿ ਕੇ ਤੇਰੇ ਦਲ ਤੇ ਢੱਠੀ ਪਈ ਹਾਂ ਭਾਵ ਤੇਰੀ ਸ਼ਰਨ ਵਿਚ ਹਾਂ
ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਓ
ਤੇਰੇ ਦਰ ਤੋਂ ਹੁਣ ਮੈਂ ਕੀ ਮੰਗਾ ਜਦੋਂ ਦਰ ਤੇ ਸ਼ਰਨ ਵਿਚ ਆ ਗਈ ਕੀ ਮੰਗਾ ਤੇ ਕੀ ਕਵਾਂ ਤੇ ਤੂੰ ਕੀ ਸੁਣੇਗਾ ਕਹਿਣ ਲੱਗੇ ਹੋਰ ਕੁਝ ਵੀ ਨਹੀਂ ਕਹਿਣਾ ਤੈਨੂੰ ਇੱਕ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਭੁੱਖ ਹੈ ਤੇਰੇ ਦਰਸ਼ਨਾਂ ਦੀ ਪਿਆਸ ਅੰਦਰ ਲੱਗੀ ਹੋਈ ਹੈ
ਗੁਰ ਸਬਦੀ ਸਹ ਪਾਇਆ ਸਚ ਨਾਨਕ ਕੀ ਅਰਦਾਸ ਜਿਓ
ਇਸ ਤਰ੍ਹਾਂ ਗੁਰੂ ਕੇ ਸ਼ਬਦ ਵਿਚ ਜੁੜ ਕੇ ਸਹ ਪਾਇਆ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਇਹ ਸੱਚੀ ਅਰਦਾਸ ਗੁਰੂ ਨਾਨਕ ਗੁਰੂ ਸਾਹਿਬ ਜੀ ਕਹਿੰਦੇ ਨੇ ਅਰਦਾਸ ਇਹ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿਚ
ਸੋਹੀ ਮਹੱਲਾ ਪੰਜਵਾ ਗੁਣਵੰਤੀ
ਪੰਜਵੇਂ ਪਾਤਸ਼ਾਹ ਦੀ ਬਾਣੀ ਦਾ ਨਾਂ ਹੈ ਗੁਣਵੰਤੀ ਭਾਵ ਉਹ ਜੀਵ ਜਿਹਦੇ ਵਿਚ ਸੋਹਣੇ ਗੁਣ ਆਨੰਦ ਹੈ
ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਓ
ਜਿਹੜਾ ਗੁਰੂ ਕਾ ਸਿੱਖ ਨਜ਼ਰ ਆਉਂਦਾ ਇਹ ਨਿਮਰਤਾ ਹੈ ਗੁਰੂ ਕੇ ਸਿੱਖ ਇੱਕ ਸਿੱਖ ਜਿਹੜਾ ਨਾ ਦੂਜੇ ਸਿੱਖ ਦੇ ਨਾਲ ਪਿਆਰ ਦੇ ਨਾਲ ਗੱਲ ਕਰਦਾ ਜੋ ਦੀਸੈ ਗੁਰ ਸਿੱਖੜਾ ਜਿਹੜਾ ਸੋਹਣਾ ਜਾ ਸਿੱਖ ਗੁਰੂ ਕਾ ਪਿਆਰਾ ਨਿਤਨੇਮੀ ਗੁਰੂ ਕਾ ਲਾਲ ਜਿਹੜਾ ਨਜ਼ਰ ਆਉਂਦਾ ਮੇਰਾ ਚਿੱਤ ਕਰਦਾ ਉਹਦੇ ਨਿਵ ਨਿਵ ਕੇ ਨੀਵੇਂ ਹੋ ਕੇ ਪੈਰੀ ਪਵਾਂ
ਆਖਾ ਬਿਰਥਾ ਜੀ ਕੀ
ਉਸ ਨੂੰ ਮੈਂ ਆਪਣੇ ਜੀ ਕੀ ਬਿਰਥਾ ਆਖਾਂ ਆਖਾਂ ਬਿਰਥਾ ਜੀ ਕੀ ਆਪਣੇ ਮਨ ਦੀ ਗੱਲ ਉਸ ਗੁਰੂ ਕੇ ਸਿੱਖ ਨਾਲ ਸਾਂਝੀ ਕਰਾਂ
ਗੁਰ ਸੱਜਣ ਦੇਹ ਮਿਲਾਏ ਜਿਓ
ਉਹ ਕਿਹੜੀ ਗੱਲ ਹੈ ਉਹ ਇਹ ਹੈ ਵੀ ਹੇ ਗੁਰੂ ਕੇ ਸਿੱਖਾ ਤੂੰ ਬੜਾ ਮਹਾਨ ਹੈ ਤੇਰੇ ਤੇ ਬੜੀ ਕਿਰਪਾ ਹੈ ਤੇ ਤੂੰ ਮੈਨੂੰ ਸਤਿਗੁਰੂ ਸੱਜਣ ਦੇ ਦਰਸ਼ਨ ਕਰਾ ਦਿਓ ਮਿਲਾ ਦਿਓ
ਸੋਈ ਦਸ ਉਪਦੇਸੜਾ
ਕੋਈ ਇਸ ਤਰ੍ਹਾਂ ਦਾ ਉਪਦੇਸ਼ ਮੈਨੂੰ ਦੱਸ ਕੋਈ ਇਸ ਤਰ੍ਹਾਂ ਦੀ ਗੱਲ ਦੱਸ
ਮੇਰਾ ਮਨ ਅੰਤ ਨਾ ਕਾਹੂ ਜਾਏ ਜਿਓ
ਮੇਰਾ ਮਨ ਹੋਰ ਕਿਤੇ ਭਟਕ ਕੇ ਨਾ ਜਾਏ ਗੁਰੂ ਚਰਨਾਂ ਤੋਂ ਦੂਰ ਨਾ ਜਾਵੇ
ਇਹੋ ਮਨ ਤੈ ਕੂੰ ਡੇਵਸਾ
ਇਹ ਮਨ ਮੈਂ ਤੈਨੂੰ ਦੇ ਦਿਆਂ ਹੇ ਗੁਰੂ ਕੇ ਸਿੱਖਾ
ਮੈਂ ਮਾਰਗ ਦੇਹੋ ਬਤਾਏ ਜਿਓ
ਮੈਨੂੰ ਮਾਰਗ ਦੱਸ ਦਿਓ ਗੁਰੂ ਕੇ ਰਸਤਾ ਦੱਸ ਦਿਓ ਕਿੱਧਰ ਨੂੰ ਰਸਤਾ ਜਾਂਦਾ ਸ਼ਬਦ ਨਾਲ ਸਾਂਝ ਕਿਵੇਂ ਬਣਦੀ ਹੈ
ਹਾਂ ਆਇਆ ਦੂਰੋਂ ਚੱਲ ਕੇ
ਮੈਂ ਬੜੀ ਦੂਰੋਂ ਚੱਲ ਕੇ ਆਇਆ ਭਾਵ ਕਈ ਜਨਮਾਂ ਦੇ ਵਿਚੋਂ ਭਟਕਦਾ ਹੋਇਆ ਪਹੁੰਚਿਆ ਹਾਂ ਤੇਰੇ ਤੱਕ
ਮੈਂ ਤੱਕੀ ਤੋ ਸਰਣਾਏ ਜਿਓ
ਮੈਂ ਤੇਰੀ ਸ਼ਰਨ ਤੱਕੀ ਹੈ ਕਿ ਅੱਗੇ ਗੁਰੂ ਨੂੰ ਮਿਲਾ ਦੇ ਗੁਰਸਿੱਖਾ
ਮੈਂ ਆਸਾ ਰੱਖੀ ਚਿੱਤ ਮੈਂ ਰਹੇ
ਮੈਂ ਚਿੱਤ ਦੇ ਵਿੱਚ ਬੜੀ ਵੱਡੀ ਆਸ ਲਾ ਕੇ ਤੇਰੇ ਕੋਲ ਆਇਆ ਹਾਂ
ਮੇਰਾ ਸਭ ਦੁੱਖ ਗਵਾਏ ਜੀਓ
ਮੇਰੀ ਸਾਰੀ ਤਰ੍ਹਾਂ ਦਾ ਦੁੱਖ ਗਵਾ ਦੇ ਇਥੋਂ ਤੱਕ ਪਹਿਲਾ ਸਿੱਖ ਜਿਹੜਾ ਦੂਰੋਂ ਆਇਆ ਗੁਰੂ ਕੇ ਪਿਆਰੇ ਕੋਲ ਜਿਹਦੇ ਤੇ ਪਹਿਲਾਂ ਕਿਰਪਾ ਹੋਈ ਹੋਈ ਹੈ ਉਹਦੇ ਕੋਲ ਬੇਨਤੀਆਂ ਕਰਦਾ ਵੀ ਇਸ ਤਰ੍ਹਾਂ ਮੇਰਾ ਦੁੱਖ ਦੂਰ ਕਰ ਦਿਓ ਹੁਣ ਇਸ ਤੋਂ ਅੱਗੇ ਜਿਹੜਾ ਉਹ ਗੁਰੂ ਕਾ ਸਿੱਖ ਜਿਹੜਾ ਨਾਮ ਰੰਗ ਵਿਚ ਰੰਗਿਆ ਹੋਇਆ ਹੈ ਉਹ ਦੱਸਦਾ ਵੀ ਕਿਵੇਂ ਤੇਰਾ ਮਿਲਾਪ ਹੋਵੇਗਾ
ਇਤ ਮਾਰਗ ਚੱਲੇ ਭਾਈਅੜੇ
ਹੇ ਭਾਈਅੜੇ ਉਹਨੇ ਜਵਾਬ ਦਿੱਤਾ ਅੱਗੋਂ ਹੇ ਭਾਈ ਹੇ ਗੁਰੂ ਕੇ ਸਿੱਖਾ ਜੇ ਤੂੰ ਇਸ ਮਾਰਗ ਤੇ ਤੁਰ ਪਵੇ
ਗੁਰ ਕਹਿ ਸੋ ਕਾਰ ਕਮਾਈ ਜਿਓ
ਜੋ ਗੁਰੂ ਸਾਹਿਬ ਕਹਿੰਦੇ ਨੇ ਪੰਜ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਜੇ ਉਹ ਕੰਮ ਤੂੰ ਕਰਨਾ ਸ਼ੁਰੂ ਕਰ ਦੇਵੇ
ਤੇ ਆਗੇ ਮਨ ਕੀ ਮਤੜੀ
ਕਹਿੰਦੇ ਨੇ ਜੇ ਆਪਣੇ ਮਨ ਦੀ ਮਤ ਤਿਆਗ ਦੇਵੇ ਜਿਹੜੀ ਮਨ ਦੇ ਵਿਚੋਂ ਗੱਲਾਂ ਉੱਠਦੀਆਂ ਨਾ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਜੇ ਇਨ੍ਹਾਂ ਨੂੰ ਤਿਆਗ ਦੇਵੇ
ਸਾਰੇ ਦੂਜਾ ਭਾਉ ਜਿਓ
ਤੇ ਜੇ ਦੂਜਾ ਭਾਉ ਜਿਹੜਾ ਪਦਾਰਥਾਂ ਦੀ ਪ੍ਰੀਤ ਸੰਸਾਰ ਦੀ ਪਰਿਵਾਰ ਦੀ ਹੈ ਇਹਨੂੰ ਵਿਸਾਰ ਦੇਵੇ ਭੁਲਾ ਦੇਵੇ ਤਾਂ
ਇਉਂ ਪਾਵੇ ਹਰਦਰ ਸਾਵੜਾ
ਇਉਂ ਇਸ ਤਰ੍ਹਾਂ ਇਉਂ ਪਾਵੇ ਹਰਦਰ ਸਾਵੜਾ ਇਸ ਤਰ੍ਹਾਂ ਵਾਹਿਗੁਰੂ ਦਾ ਦਰਸ਼ਨ ਹੋ ਸਕਦਾ ਤੈਨੂੰ ਵੀ
ਲੱਗੇ ਤੱਤੀ ਵਾਉ ਜਿਓ
ਔਰ ਨਾ ਤੈਨੂੰ ਤੱਤੀ ਵਾਉ ਜਿਹੜੀ ਲੱਗੇਗੀ ਵਿਕਾਰਾਂ ਦੀ
ਹਾਉ ਆਪ ਹੋ ਬੋਲਣਾ ਜਾਣਦਾ
ਹੁਣ ਇਹ ਸਾਰੀ ਗੱਲ ਉਪਦੇਸ਼ ਦੇ ਕੇ ਨਾ ਉਸ ਗੁਰਸਿੱਖ ਨੇ ਗੁਰਮਤ ਦਾ ਸਿਧਾਂਤ ਦੱਸਿਆ ਵੀ ਸਿੱਖ ਸਿਰਫ ਗੁਰੂ ਦਾ ਕਾਰਕੁਨ ਹੈ ਜਿਹੜਾ ਦੱਸਣ ਵਾਲਾ ਉਹ ਆਪ ਨੀ ਗੁਰੂ ਬਣਦਾ ਉਹਨੇ ਫਿਰ ਅੱਗੋਂ ਜਵਾਬ ਦਿੱਤਾ ਕਹਿਣ ਲੱਗੇ ਵੀ ਇਹ ਜਿਹੜੀਆਂ ਗੱਲਾਂ ਇਹ ਮੈਂ ਕਹੀਆਂ ਹਨ ਤੈਨੂੰ ਇਹਨਾਂ ਨੂੰ ਮੈਂ ਆਪ ਨਹੀਂ ਬੋਲ ਸਕਦਾ ਆਪ ਨਹੀਂ ਕਹਿਣਾ ਜਾਣਦਾ ਹਾਂ ਆਪੋ ਬੋਲਣਾ ਜਾਣਦਾ ਇਹ ਗੱਲਾਂ ਮੈਂ ਨਹੀਂ ਜਾਣਦਾ
ਮੈਂ ਕਹਿਆ ਸਭ ਹੁਕਮ ਆਓ ਜਿਓ
ਇਹ ਸਾਰੀ ਗੱਲ ਮੈਨੂੰ ਉਤੋਂ ਹੁਕਮ ਆ ਰਿਹਾ ਗੁਰੂ ਸਾਹਿਬ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ
ਹਰ ਭਗਤ ਖਜ਼ਾਨਾ ਬਖਸ਼ਿਆ
ਹਰੀ ਨੇ ਤਰੁੱਟ ਕੇ ਭਗਤੀ ਦਾ ਖਜ਼ਾਨਾ ਦਾਸ ਨੂੰ ਬਖਸ਼ਿਆ ਹੈ
ਗੁਰੂ ਨਾਨਕ ਕੀ ਆਪਸ ਆਓ ਜਿਓ
ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਖਜ਼ਾਨਾ ਬਖਸ਼ਿਆ ਦਾਸ ਨੂੰ
ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ
ਮੈਨੂੰ ਪਰਤ ਕੇ ਕਦੀ ਤ੍ਰਿਸ਼ਨਾ ਦੀ ਭੁੱਖ ਨੀ ਲੱਗੀ ਜਦੋਂ ਦਾ ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਹੈ
ਹਾਂ ਰਜਾ ਤ੍ਰਿਪਤ ਅਗਾਏ ਜਿਓ
ਮੇਰਾ ਮਨ ਸੰਤੋਖੀ ਹੋ ਗਿਆ ਹੈ ਬਿਲਕੁਲ ਰੱਜ ਗਿਆ ਤ੍ਰਿਪਤ ਹੋ ਕੇ ਅਗਾ ਗਿਆ ਹੈ
ਜੋ ਗੁਰ ਦੀਸੈ ਸਿੱਖੜਾ
ਹੁਣ ਉਹਦੇ ਤੋਂ ਬਾਅਦ ਨਿਮਰਤਾ ਵੀ ਆ ਗਈ ਜਿਹੜਾ ਗੁਰੂ ਕਾ ਸਿੱਖ ਨਜ਼ਰ ਆਉਂਦਾ ਹੈ
ਇਸ ਨਿਵ ਨਿਵ ਲਾਗੂ ਪਾਏ ਜਿਓ
ਮੈਂ ਸਦਾ ਉਹਦੇ ਨਿਵ ਨਿਵ ਕੇ ਪੈਰੀ ਲੱਗਣਾ ਨਿਮਰਤਾ ਵਿਚ
ਰਾਗ ਸੋਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੋਹੀ ਰਾਗ ਵਿਚ ਗਰੀਬ ਨਵਾਜ ਜੀ ਛੰਤ ਉਚਾਰਦੇ ਹਨ ਪਹਿਲੇ ਪਾਤਸ਼ਾਹ ਪਹਿਲੇ ਘਰ ਦੇ ਅੰਦਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਰ ਜੋਬਨ ਮੈਂ ਮਤ ਪਈੜੈ
ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਪਰ ਜੋਬਨ ਦੇ ਵਿਚ ਮੈਂ ਮਤ ਪਈੜੈ ਪਈੜਾ ਦਾ ਇੱਥੇ ਪੇਕੇ ਘਰ ਯਾਨੀ ਕਿ ਇੱਥੇ ਸੰਸਾਰ ਦੇ ਵਿਚ ਜਿਹੜਾ ਜੀਵ ਹੈ ਨਾ ਇਹਦਾ ਪੇਕੇ ਘਰ ਹੈ ਪਰ ਜੋਬਨ ਤੱਕ ਮੈਂ ਮਤ ਮੈਨੇ ਮਸਤੀ ਹੋਈ ਦੁਨੀਆਂ ਦੇ ਪਦਾਰਥਾਂ ਦੇ ਨਸ਼ੇ ਦੇ ਵਿਚ ਪਈ ਹੋਈ ਹਾਂ
ਕਰ ਪਾਹੁਣੀ ਬਲ ਰਾਮ ਜਿਓ
ਪਰ ਇਹਨੂੰ ਪਤਾ ਨੀ ਮੈਨੂੰ ਪਤਾ ਹੀ ਨੀ ਵੀ ਇਸ ਘਰ ਦੇ ਵਿਚ ਮੈਂ ਪ੍ਰਾਹੁਣੀ ਹਾਂ ਸਹੁਰੇ ਘਰ ਪਰ ਲੋਕ ਵਿਚ ਜਾਣਾ ਪੈਣਾ ਹੈ ਰਾਮ ਜਿਓ
ਮੈਲੀ ਅਵਗੁਣ ਚਿੱਤ ਬਿਨ
ਕਹਿਣ ਲੱਗੇ ਮੈਲੀ ਅਵਗੁਣ ਚਿੱਤ ਇੱਥੇ ਵਿਸ਼ਰਾਮ ਲੱਗਣਾ ਹੈ ਕਹਿੰਦੇ ਹਨ ਮੇਰਾ ਚਿੱਤ ਜਿਹੜਾ ਹੈ ਅਵਗੁਣਾ ਕਰਕੇ ਕਾਮ ਕ੍ਰੋਧ ਕਰਕੇ ਕਹਿੰਦੇ ਹਨ ਮੈਲਾ ਹੋਇਆ ਪਿਆ ਹੈ
ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਓ
ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾ ਮੇਰੇ ਚਿੱਤ ਦੇ ਅੰਦਰ ਗੁਣ ਕਿੱਥੋਂ ਸਮਾਉਣ ਚੰਗੇ ਗੁਣ ਕਿੱਥੋਂ ਹੋਣ ਹੇ ਬਲਰਾਮ ਜੀ
ਗੁਣ ਸਾਰਣਾ ਜਾਣੀ ਭਰਮ ਭੁਲਾਣੀ
ਗੁਣਾਂ ਦੀ ਸਾਰਣੀ ਜਾਣੀ ਗੁਰੂ ਦੀ ਕਿਰਪਾ ਦੀ ਸਾਰ ਨਹੀਂ ਜਾਣੀ ਔਰ ਭਰਮ ਵਿਚ ਭੁੱਲ ਗਏ ਜੀਵ ਇਸਤਰੀ ਇੱਥੇ ਜਗਿਆਸੂ
ਜੋਬਨ ਬਾਦ ਗਵਾਇਆ
ਸਾਰਾ ਜੋਬਨ ਜਿਹੜਾ ਸੀ ਚੰਗੀ ਉਮਰ ਸੀ ਉਹ ਵਿਵਾਦਾਂ ਦੇ ਵਿਚ ਇਸ ਤਰ੍ਹਾਂ ਦੁਨੀਆਂ ਦੇ ਝਗੜਿਆਂ ਵਿਚ ਗਵਾ ਦਿੱਤੀ ਹੈ
ਵਰ ਘਰ ਦਰ ਦਰਸ਼ਨ ਨਹੀਂ ਜਾਤਾ
ਨਾ ਇੱਥੇ ਵਰ ਨੂੰ ਯਾਦ ਕੀਤਾ ਵਰ ਮੈਨੇ ਪਰਮਾਤਮਾ ਵਰ ਘਰ ਦਰ ਨਾ ਉਹਦਾ ਘਰ ਗੁਰੂ ਕਾ ਸ਼ਬਦ ਵੇਖਿਆ ਤੇ ਨਾ ਉਹਦੇ ਦਰ ਤੇ ਦਰਸ਼ਨ ਪਾਉਣ ਲਈ ਕਦੀ ਬੇਨਤੀ ਕੀਤੀ ਹੈ
ਤਿਰਕਾ ਸਹਿਜ ਨਾ ਪਾਇਆ
ਫਿਰ ਦਾ ਸੁਭਾਅ ਚੰਗਾ ਨਹੀਂ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੰਗੀ ਨਹੀਂ ਲੱਗਦੀ ਇੱਥੇ ਐਸੀ ਨਸ਼ਾ ਚੜਿਆ ਹੋਇਆ ਪਦਾਰਥਾਂ ਵਿਚ ਨੱਚਦਾ ਟੱਪਦਾ ਫਿਰਦਾ
ਸਤਿਗੁਰ ਪੁੱਛ ਨਾ ਮਾਰਗ ਚਾਲੀ
ਇੱਥੇ ਸਤਿਗੁਰੂ ਨੂੰ ਪੁੱਛ ਕੇ ਰਾਹ ਨਹੀਂ ਠੀਕ ਲੱਭਾ ਗੁਰੂ ਕੇ ਪਿਆਰ ਵਾਲਾ
ਸੋਤੇ ਰਹਿਣ ਬਿਹਾਣੀ
ਇੱਥੇ ਸੁੱਤਿਆਂ ਹੀ ਰਹਿਣ ਜਿਹੜੀ ਰਾਤ ਸਾਰੀ ਭਾਵ ਮਾਇਆ ਦੀ ਮੋਹ ਦੀ ਨੀਂਦ ਵਿਚ
ਨਾਨਕ ਬਾਲ ਤਨ ਰਾਡੇਪਾ
ਇੱਥੇ ਬਾਲਪਨ ਦੇ ਵਿਚ ਹੀ ਰੰਡੇਪਾ ਆ ਗਿਆ ਭਾਵ ਪਤੀ ਰੁੱਸ ਗਿਆ ਪਰਮੇਸ਼ਰ
ਬਿਨ ਪਿਰ ਧਨ ਕੁਮਲਾਣੀ
ਬਿਨਾ ਪਿਰ ਤੋਂ ਬਿਨਾ ਪਤੀ ਤੋਂ ਇਹ ਜਿਹੜੀ ਧਨ ਇਸਤਰੀ ਹੈ ਨਾਮ ਤੋਂ ਬਿਨਾ ਕੁਮਲਾਣੀ ਜਿਵੇਂ ਫੁੱਲ ਕੁਮਲਾ ਜਾਂਦਾ ਪਾਣੀ ਤੋਂ ਬਿਨਾ
ਬਾਬਾ ਮੈਂ ਵਰ ਦੇਹ ਮੈਂ ਹਰ ਵਾਰ ਪਾਵੈ
ਹੇ ਬਾਬਾ ਮੈਨੂੰ ਐਸਾ ਵਰ ਦੇ ਹੇ ਬਾਬਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਹਰੀ ਰੂਪੀ ਵਰ ਜਿਹੜਾ ਲੱਭ ਕੇ ਦਿਓ ਪਰਮਾਤਮਾ ਅਕਾਲ ਪੁਰਖ
ਤਿਸ ਕੀ ਬਲ ਰਾਮ ਜਿਉ
ਮੈਂ ਉਹਦੀ ਹੀ ਭਾਵ ਉਹਦੀ ਸੇਵਕ ਹਾਂ
ਰਵ ਰਹਿਆ ਜੁਗ ਚਾਰ ਤ੍ਰੈ ਭਵਨ
ਰਵ ਰਹਿਆ ਜੁਗ ਚਾਰ ਤੇ ਜਾ ਕੇ ਵਿਸ਼ਰਾਮ ਲਾਉਣਾ ਇਹ ਥੋੜੇ ਜਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿਚ ਵਿਸ਼ਰਾਮ ਜਿਹੜੇ ਮਹਿੰਗੇ ਹਨ ਕਹਿੰਦੇ ਹਨ ਜਿਹੜਾ ਚਾਰੇ ਯੁਗਾਂ ਦੇ ਵਿਚ ਜਦੋਂ ਤੋਂ ਦੁਨੀਆਂ ਬਣੀ ਏ ਉਦੋਂ ਦਾ ਹੀ ਇੱਥੇ ਸਾਰੇ ਥਾਂ ਤੇ ਜਿਹੜਾ ਸਮਾਇਆ ਹੋਇਆ ਹੈ
ਤ੍ਰੈ ਭਵਨ ਬਾਣੀ ਜਿਸ ਕੇਵਲ ਰਾਮ ਜੀਉ
ਜਿਹਦੀ ਬਾਣੀ ਤਿੰਨਾਂ ਭਾਵਨਾ ਵਿਚ ਭਾਵ ਸਰਬੱਤ ਥਾਵਾਂ ਤੇ ਬਾਣੀ ਜਿਹਦੀ ਇੱਕ ਓਂਕਾਰ ਦੀ ਧੁਨੀ ਜਿਹੜੀ ਵੱਜ ਰਹੀ ਹੈ ਬਲ ਜਾਈਏ ਐਸੇ ਰਾਮ ਸੱਚੇ ਪਾਤਸ਼ਾਹ ਸੋਹਣੇ ਤੋਂ
ਜੈ ਪਵਨ ਕੰਤ ਰਵੈ ਸੁਹਾਗਣ
ਇਸ ਤਰ੍ਹਾਂ ਕਹਿੰਦੇ ਨੇ ਜਿਹਦੀ ਅੱਖ ਖੁੱਲ ਜਾਂਦੀ ਏ ਉਹ ਕੰਤ ਨੂੰ ਐਸੀ ਸੁਹਾਗਣ ਤਿੰਨਾਂ ਭਾਵਨਾ ਵਿਚ ਸਾਰੇ ਥਾਵਾਂ ਤੇ ਵੇਖ ਲੈਂਦੀ ਹੈ
ਅਵਗਣ ਵੰਤੀ ਦੂਰੇ
ਪਰ ਜਿਹਦੇ ਵਿਚ ਅਵਗਣ ਹੀ ਅਵਗਣ ਨੇ ਅੱਖ ਨਹੀਂ ਖੁੱਲੀ ਹਨੇਰਾ ਹੈ ਉਹਦੇ ਵਾਸਤੇ ਦੂਰ ਹੈ ਪਰਮਾਤਮਾ ਵਾਹਿਗੁਰੂ
ਜੈਸੀ ਆਸਾ ਤੈਸੀ ਮਨਸਾ
ਜਿਵੇਂ ਦੀ ਆਸਾ ਹੁੰਦੀ ਏ ਮਨ ਦੇ ਵਿਚ ਉਵੇਂ ਦੀ ਮਨਸਾ ਬਣ ਜਾਂਦੀ ਉਵੇਂ ਦੀ ਦ੍ਰਿਸ਼ਟੀ ਬਣ ਜਾਂਦੀ ਵਾਸ਼ਨਾ ਬਾਹਰਲੀ
ਪੂਰ ਰਹਿਆ ਪਰ ਪੂਰੇ
ਉਹਨੂੰ ਫਿਰ ਜਿਹਦੀ ਆਸਾ ਤੇ ਮਨਸਾ ਦਰਸ਼ਨ ਦੀ ਹੁੰਦੀ ਹੈ ਉਹਦੀ ਅੱਖ ਖੁੱਲ ਜਾਂਦੀ ਹੈ ਤੇ ਉਹਨੂੰ ਸਾਰੇ ਥਾਵਾਂ ਤੇ ਪੂਰਿਆ ਹੋਇਆ ਰਵਿਆ ਹੋਇਆ ਨਜ਼ਰ ਆ ਜਾਂਦਾ ਅਕਾਲ ਪੁਰਖ
ਹਰ ਕੇ ਨਾਰ ਸੋ ਸਰਬ ਸੁਹਾਗਣ
ਜਿਹੜੀ ਹਰੀ ਦੀ ਨਾਰ ਹੈ ਭਾਵ ਗੁਰਸਿੱਖ ਜਗਿਆਸੂ ਗੁਰਮੁਖ ਹੈ ਉਹ ਸਾਰੇ ਵੇਲੇ ਸਰਬ ਥਾਵਾਂ ਤੇ ਸੁਹਾਗਣ ਹੈ ਭਾਵ ਉਹਦੇ ਨਾਲ ਉਹਦਾ ਪਤੀ ਵਾਹਿਗੁਰੂ ਹੈ ਜੀ
ਰਾਂਡ ਨਾ ਮੈਂ ਲੈ ਵੇਸੇ
ਪਰ ਜਿਹੜੀ ਰਾਂਡ ਹੈ ਭਾਵ ਜਿਹਦਾ ਜਿਹੜੀ ਪਤੀ ਨੂੰ ਕੋਲ ਨਹੀਂ ਸਮਝਦੀ ਵਾਹਿਗੁਰੂ ਨੂੰ ਕੋਲ ਨਹੀਂ ਸਮਝਦੀ ਉਹ ਮੈਲੇ ਵੇਸ ਵਾਲੀ ਹੈ ਭਾਵ ਅਵਗਣਾ ਨਾਲ ਭਰਿਆ ਹੋਇਆ ਜੀਵਨ
ਨਾਨਕ ਮੈਂ ਵਰ ਸਾਚਾ ਪਾਵੈ
ਗਰੀਬ ਨਵਾਜ ਜੀ ਕਹਿੰਦੇ ਨੇ ਮੈਨੂੰ ਸੱਚਾ ਵਰ ਪਤੀ ਵਾਹਿਗੁਰੂ ਚੰਗਾ ਲੱਗਦਾ ਹੈ
ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਤੈਸੇ
ਜਿਹੜੇ ਇਸ ਤਰ੍ਹਾਂ ਦੇ ਗੁਰੂ ਕੇ ਪਿਆਰੇ ਹਨ ਗੁਰਮੁਖ ਹਨ ਜਿਨ੍ਹਾਂ ਨੂੰ ਵਾਹਿਗੁਰੂ ਭਾਉਂਦਾ ਹੈ ਚੰਗਾ ਲੱਗਦਾ ਹੈ ਉਹਨਾਂ ਨੂੰ ਜੁਗ ਜੁਗ ਭਾਵ ਸਾਰੇ ਸਮੇਂ ਵਿਚ ਪ੍ਰੀਤਮ ਵਰਗੇ ਤੈਸੇ ਉਹਦੇ ਵਰਗੇ ਹੀ ਬਣ ਗਏ ਹਨ
ਬਾਬਾ ਲਗਨ ਗਣਾਏ ਹੰਪੀ ਵੰਜਾ ਸੋਹਰੇ ਬਲ ਰਾਮ ਜੀਓ
ਇੱਥੇ ਬਾਬਾ ਦੇ ਅਰਥ ਨੇ ਹੇ ਸਤਿਗੁਰੂ ਜੀ ਤੁਸੀਂ ਉਹ ਦਿਨ ਲੱਭੋ ਲਗਨ ਗਣਾਏ ਮਹੂਰਤ ਕੱਢੋ ਹੰਬੀ ਵੰਜਾ ਮੈਂ ਵੀ ਜਾਵਾਂ ਕਿੱਥੇ ਸੋਹਰੇ ਸੋਹਰੇ ਭਾਵ ਪਰਮਾਤਮਾ ਦੇ ਕੋਲ ਵਾਹਿਗੁਰੂ ਦੇ ਘਰ ਵਿਚ ਸੋਹਣੇ ਰਾਮ ਦੇ ਕੋਲ ਜਾਵਾਂ
ਸਾਹਾ ਹੁਕਮ ਰਜਾਏ ਸੋ ਨਾ ਟਲੇ
ਕਹਿੰਦੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜਾ ਸਾਹਾ ਵਾਹਿਗੁਰੂ ਨੇ ਕੱਢ ਦਿੱਤਾ ਹੁਕਮ ਕਰ ਦਿੱਤਾ ਵੀ ਇਸ ਦਿਨ ਮੈਂ ਆਵਾਂਗਾ ਇਹਨੂੰ ਵਿਆਹਣ ਵਾਸਤੇ ਉਹ ਫਿਰ ਟਲਦਾ ਨੀ ਭਾਵ ਪੱਕਾ ਹੀ ਆ ਦਿਨ ਉਹ
ਜੋ ਪ੍ਰਭ ਕਰੇ ਬਲ ਰਾਮ ਜੀਓ
ਜੋ ਪ੍ਰਭੂ ਆਪ ਕਰ ਦੇਣਾ ਸਹੀ ਮਿਲਾ ਦੇਣੀ ਵੀ ਇਸ ਦਿਨ ਇਹਦਾ ਵਿਆਹ ਹੋਣਾ ਮੇਰੇ ਨਾਲ
ਕਿਰਤ ਪਾਇਆ ਕਰ ਤੈ ਕਰ ਪਾਇਆ
ਇਸ ਤਰ੍ਹਾਂ ਕਿਰਤ ਪਾਇਆ ਇਹ ਕੰਮ ਪੱਕਾ ਹੋ ਗਿਆ ਆਨੰਦ ਕਾਰਜ ਦਾ ਵਾਹਿਗੁਰੂ ਦੇ ਨਾਲ ਕਰਤੇ ਨੇ ਪਾ ਦਿੱਤਾ ਹੈ
ਮੇਟ ਨਾ ਸਕੇ
ਕੋਈ ਇਹਨੂੰ ਮੇਟ ਨਹੀਂ ਸਕਦਾ ਹੁਣ
ਜਾਨੀ ਨਾਉ ਨਰਹਿਣ ਹੈ ਕੇਵਲ
ਜਾਂਜੀ ਕੌਣ ਬਣ ਕੇ ਆਏਗਾ ਬਰਾਤ ਵਿਚ ਕਿੰਨੇ ਆਉਣਾ ਜਾਂਜੀ ਨਾਉ ਜਿਹਦਾ ਨਾਮ ਹੈ ਨਰਹਿਣ ਨੇ ਕੇਵਲ ਨਾਮ ਸਰੂਪ ਬਣ ਕੇ ਆਉਣਾ ਉਹਨੇ ਸ਼ਬਦ ਸਰੂਪ ਤੇ ਸੁਰਤੀ ਨੂੰ ਵਿਆਹ ਕੇ ਲੈ ਜਾਣਾ ਨਰਹਿਣ ਨੇ ਕੇਵਲ ਨਰਾਂ ਤੋਂ ਨਿਰਲੇਪ ਜਿਹੜਾ ਪਵਿੱਤਰ ਹੈ ਉੱਚਾ ਹੈ
ਰਵ ਰਹਿਆ ਤਿਹੋ ਲੋਈ
ਜਿਹੜਾ ਤਿੰਨਾਂ ਲੋਕਾਂ ਦੇ ਵਿਚ ਸਾਰੀ ਲੋਈ ਸ੍ਰਿਸ਼ਟੀ ਵਿਚ ਰਵਿਆ ਹੋਇਆ ਹੈ
ਮਾਏ ਨਿਰਾਸੀ ਰੋਏ ਵਿਛੁਨੀ
ਮਾਏ ਨਿਰਾਸੀ ਰੋਏ ਵਿਛੁਨੀ ਮਾਏ ਦਾ ਅਰਥ ਮਾਂ ਜਦੋਂ ਧੀ ਨੂੰ ਤੋੜਦੀ ਮਾਂ ਤੇ ਫਿਰ ਉਹ ਰੋਂਦੀ ਹੈ ਇਸ ਤਰ੍ਹਾਂ ਇੱਥੇ ਮਾਏ ਦੇ ਅਰਥ ਕੀ ਨੇ ਮਾਏ ਦੇ ਅਰਥ ਨੇ ਮਾਇਆ ਜਦੋਂ ਮਾਇਆ ਵਹਿੰਦੀ ਹੈ ਵੀ ਜਿਹੜਾ ਜੀਵ ਇਹ ਛੁੱਟ ਗਿਆ ਮੇਰੇ ਕੋਲੋਂ ਤੇ ਹੁਣ ਪਤੀ ਪਰਮੇਸ਼ਰ ਨਾਲ ਜੁੜ ਚੱਲਾ ਹੈ ਉਹ ਨਿਰਾਸੀ ਹੋ ਜਾਂਦੀ ਮਾਇਆ ਫਿਰ ਮਾਇਆ ਬਹੁਤ ਰੋਂਦੀ ਹੈ ਜਦੋਂ ਵਿਛੜਦੀ ਹੈ ਜੀਵ ਦੇ ਨਾਲੋਂ
ਬਾਲੀ ਬਾਲੇ ਹੇਤੇ
ਜਿਹੜੀ ਬਾਲੀ ਜਿਸ ਜੀਵ ਨੂੰ ਦਾ ਪਿਆਰ ਬਲ ਹੈ ਪਰਮਾਤਮਾ ਦੇ ਨਾਲ ਬਣ ਜਾਂਦਾ ਬੱਚੇ ਦੇ ਨਾਲ ਭਾਵ ਉਸ ਪਤੀ ਦੇ ਨਾਲ ਉਹਦੇ ਹੇਤ ਦੇ ਵਿਚ ਵੇਖ ਕੇ ਮਾਇਆ ਰੋਂਦੀ ਹੈ
ਨਾਨਕ ਸਾਚ ਸ਼ਬਦ ਸੁਖ ਮਹਿਲੀ
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਚੇ ਸ਼ਬਦ ਵਿਚ ਜੁੜ ਕੇ ਆਨੰਦ ਦੇ ਮਹਿਲ ਵਿਚ ਚਲੀ ਜਾਂਦੀ ਹੈ ਸੁਰਤੀ
ਗੁਰ ਚਰਨੀ ਪ੍ਰਭ ਚੇਤੇ
ਗੁਰੂ ਕੇ ਚਰਨਾਂ ਵਿਚ ਜੁੜ ਕੇ ਪ੍ਰਭੂ ਨੂੰ ਚੇਤੇ ਕਰਦੀ ਹੈ
ਬਾਬੁਲ ਦਿੱਤੜੀ ਦੂਰ ਨਾ ਆਵੇ ਕਰ ਪਈਏ ਬਲ ਰਾਮ ਜੀਓ
ਬਾਬਲ ਨੇ ਦੂਰ ਦੇ ਦਿੱਤੀ ਗੁਰੂ ਨੇ ਦੂਰ ਭਾਵ ਮਾਇਆ ਤੋਂ ਉੱਚਾ ਕਰ ਦਿੱਤਾ ਸੰਸਾਰ ਤੋਂ ਸਰੀਰ ਤੋਂ ਦੂਰ ਦੇ ਦਿੱਤੀ ਵਿਆਹ ਦਿੱਤੀ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਸੁਰਤੀ ਹੇ ਸੋਹਣੇ ਬਲਰਾਮ ਜੀਓ
ਰਹਿਸੀ ਵੇਖ ਹਦੂਰ ਪਿਰ ਰਾਵੀ
ਕਹਿਣ ਲੱਗੇ ਰਹਿਸੀ ਵੇਖ ਹਦੂਰ ਰਹਿਸੀ ਬੜੀ ਖੁਸ਼ ਹੋਈ ਵੇਖ ਕੇ ਪਰਮਾਤਮਾ ਦੇ ਜਦੋਂ ਦਰਸ਼ਨ ਕੀਤੇ ਨਾ ਫਿਰ ਰਹੱਸੀ ਰਹੱਸ ਹੋ ਗਿਆ ਮੰਗਲ ਖੇੜਾ ਆ ਗਿਆ ਸਾਹਮਣੇ ਵੇਖ ਕੇ ਪਤੀ ਨੂੰ ਤੇ ਪਿਰ ਨੂੰ ਪਿਰ ਰਾਵੀ ਪਿਰ ਨੇ ਮਿਲਾਪ ਦਿੱਤਾ ਹੈ ਆਪਣੇ ਵਿਚ ਮੇਲ ਲਈ ਹੈ
ਘਰ ਸੋਹੀ ਹੈ ਬਲ ਰਾਮ ਜੀਓ
ਤੇ ਉਸ ਘਰ ਦੇ ਵਿਚ ਨਿਜ ਘਰ ਦੇ ਵਿਚ ਜਿਹੜਾ ਪਰਮਾਤਮਾ ਦਾ ਘਰ ਹੈ ਨਾਮ ਸਰੂਪ ਉਥੇ ਬੜੀ ਸੋਹਣੀ ਲੱਗਦੀ ਹੈ ਬਲ ਜਾਈਏ ਸੱਚੇ ਪਾਤਸ਼ਾਹ ਤੋਂ
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ
ਇਸ ਤਰ੍ਹਾਂ ਸੱਚੇ ਨੇ ਪਿਰ ਨੇ ਪਤੀ ਨੇ ਲੋੜੀ ਉਹਨੇ ਆਪ ਸਾਦਰੀ ਜਦੋਂ ਕੁਆਲਿਟੀ ਬਣ ਗਈ ਨਾ ਪਰਮਾਤਮਾ ਆਪ ਹੀ ਲੈ ਜਾਂਦਾ ਆ ਕੇ ਪਤਾ ਲੱਗ ਜਾਂਦਾ ਵੀ ਇਹਦੇ ਵਿਚ ਕੁਝ ਹੈ ਹੁਣ ਗੱਲਬਾਤ ਕਹਿੰਦੇ ਨੇ ਸਾਚੇ ਪਿਰ ਲੋੜੀ ਉਹਨੂੰ ਚਾਹੀਦੀ ਸੀ ਇਸ ਤਰ੍ਹਾਂ ਦੀ ਉਹਨੇ ਆਪਣਾ ਕੰਮ ਕਰਾਉਣਾ ਸੀ ਪ੍ਰੀਤਮ ਨੇ ਆਪਣੇ ਚਰਨਾਂ ਦੇ ਵਿਚ ਜੋੜ ਲਈ ਹੈ
ਮਤ ਪੂਰੀ ਪ੍ਰਧਾਨੇ
ਇਹ ਮਤ ਦੀ ਹੁਣ ਪੂਰੀ ਹੋ ਗਈ ਹੈ ਪ੍ਰਧਾਨ ਹੋ ਗਈ ਹੈ ਭਾਵ ਉੱਚੀ ਜੀਵ ਜਿਹੜਾ ਜੀਵ ਦਾ ਜੀਵਨ ਹੈ ਉੱਚਾ ਹੋ ਜਾਂਦਾ ਪ੍ਰਧਾਨ ਬਣ ਜਾਂਦਾ
ਸੰਜੋਗੀ ਮੇਲਾ ਥਾਨ ਸੁਹੇਲਾ
ਉਸ ਥਾਂ ਦੇ ਉੱਤੇ ਸੰਜੋਗੀ ਸੰਜੋਗ ਬਣ ਜਾਂਦਾ ਪਰਮਾਤਮਾ ਦੇ ਨਾਲ ਔਰ ਥਾਨ ਸੁਹੇਲਾ ਬੜਾ ਸੋਹਣਾ ਥਾਂ ਉੱਚਾ ਸ਼ਬਦ ਦੇ ਨਾਲ ਸੁਰਤੀ ਜਿੱਥੇ ਆਨੰਦ ਮਾਣਦੀ ਹੈ
ਗੁਣਵੰਤੀ ਗੁਰ ਗਿਆਨੇ
ਇਸ ਤਰ੍ਹਾਂ ਗੁਣਵੰਤੀ ਗੁਣਾਂ ਦੇ ਨਾਲ ਭਰਪੂਰ ਹੋਈ ਹੋਈ ਸ਼ਿੰਗਾਰ ਕਰਕੇ ਗੁਰੂ ਕੇ ਗਿਆਨ ਦੇ ਨਾਲ ਸਿਮਰਨ ਨਾਲ
ਸਤ ਸੰਤੋਖ ਸਦਾ ਸੱਚ ਪੱਲੇ
ਸਤ ਤੇ ਸੰਤੋਖ ਜਿਹੜੇ ਗੁਣ ਨੇ ਤੇ ਸੱਚ ਇਹ ਸਦਾ ਉਹਦੇ ਨਾਲ ਸ਼ਿੰਗਾਰ ਦੇ ਰੂਪ ਵਿਚ ਪੱਲੇ ਉਹਦੇ ਬੈਗ ਵਿਚ ਹਨ
ਸੱਚ ਬੋਲੇ ਪਿਰ ਪਾਏ
ਸੱਚ ਨੂੰ ਹੀ ਬੋਲਦੀ ਭਾਵ ਨਾਮ ਨੂੰ ਉਚਾਰਨ ਕਰਦੀ ਹੈ ਔਰ ਪਿਰ ਨੂੰ ਭਾਵ ਹੈ ਚੰਗੀ ਲੱਗਦੀ ਹੈ
ਨਾਨਕ ਵਿਛੜਨ ਦੁੱਖ ਪਾਏ
ਕਹਿਣ ਲੱਗੇ ਫਿਰ ਪਰਤ ਕੇ ਵਿਛੜ ਕੇ ਦੁੱਖ ਨਹੀਂ ਪਾਉਂਦੀ ਗਰੀਬ ਨਵਾਜ ਜੀ ਕਹਿੰਦੇ
ਗੁਰਮਤ ਅੰਕ ਸਮਾਏ
ਗੁਰੂ ਦੀ ਮਤ ਧਾਰਨ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿਚ ਸਮਾ ਜਾਂਦੀ ਉਹਦੇ ਵਰਗੀ ਬਣ ਜਾਂਦੀ ਹੈ
ਰਾਗ ਸੋਹੇ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਸ਼ੰਤੂ ਚਾਰਦੇ ਨੇ ਦੂਸਰੇ ਘਰ ਵਿਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਦੇ ਹਨ
ਹਮ ਕਰ ਸਾਜਨ ਆਏ
ਹੁਣ ਇਥੋਂ ਤੱਕ ਤੇ ਪਿੱਛੇ ਆਪ ਜੀ ਨੇ ਸੁਣਿਆ ਵੀ ਪੇਕੇ ਘਰ ਤੋਂ ਗੱਲ ਸ਼ੁਰੂ ਕੀਤੀ ਸੀ ਫਿਰ ਗੁਰੂ ਨੇ ਰਿਸ਼ਤਾ ਕਰ ਦਿੱਤਾ ਪਰਮਾਤਮਾ ਦੇ ਨਾਲ ਤੇ ਫਿਰ ਪਰਮਾਤਮਾ ਨਾਲ ਵਿਆਹ ਹੋ ਗਿਆ ਤੇ ਵਿਆਹ ਕੇ ਲੈ ਗਿਆ ਆਪਣੇ ਘਰ ਤੇ ਉਸ ਘਰ ਦੇ ਵਿਚ ਫਿਰ ਸੱਜਣ ਆਏ ਪ੍ਰਗਟ ਹੋਏ ਵਾਹਿਗੁਰੂ। ਹੁਣ ਇਹ ਸ਼ਬਦ ਉਹਦੀ ਵਿਆਖਿਆ ਕਰਦਾ ਜਦੋਂ ਮਿਲਾਪ ਹੋ ਚੁੱਕਾ ਹੈ। ਕਹਿੰਦੇ ਮੇਰੇ ਘਰ ਵਿਚ ਹਿਰਦੇ ਵਿਚ ਸੱਜਣ ਆਏ ਹਨ, ਅਕਾਲ ਪੁਰਖ ਜੀ ਆਏ ਹਨ,
ਸੱਚ ਹੈ ਮੇਲ ਮਿਲਾਏ,
ਸੱਚੇ ਗੁਰੂ ਨੇ ਮੇਲ ਮਿਲਾ ਦਿੱਤਾ ਵਾਹਿਗੁਰੂ ਨਾਲ,
ਸਹਿਜ ਮਿਲਾਏ ਹਰ ਮਨ ਪਾਏ,
ਸਹਿਜ ਅਵਸਥਾ ਆਈ ਸੀ ਪਹਿਲਾਂ, ਸਹਿਜ ਟਿਕਾਅ ਬਣਿਆ ਸੀ ਪਹਿਲਾਂ, ਤੇ ਤਾਂ ਹਰ ਮਨ ਪਾਏ, ਤਾਂ ਇਹ ਜੀਵ ਇਸਤਰੀ ਜਿਹੜੀ ਪ੍ਰਭੂ ਦੇ ਮਨ ਨੂੰ ਚੰਗੀ ਲੱਗੀ,
ਪੰਜ ਮਿਲੇ ਸੁਖ ਪਾਇਆ,
ਇਸ ਤਰ੍ਹਾਂ ਪੰਜ ਇੱਕ ਥਾਂ ਤੇ ਮਿਲ ਗਏ, ਪੰਜ ਗਿਆਨ ਇੰਦਰ ਇਕਾਗਰ ਹੋ ਗਏ, ਇੱਕੋ ਥਾਂ ਤੇ ਸੁਰਤੀ ਸ਼ਬਦ ਵਿਚ ਟਿਕ ਗਈ ਹੈ,
ਤਾਈ ਵਸਤ ਪ੍ਰਾਪਤ ਹੋਈ,
ਕੋਈ ਵਸਤੂ ਪ੍ਰਾਪਤ ਹੋਈ ਹੈ, ਜਿਹੜੀ ਵਸਤੂ ਕਿਹੜੀ ਕਹਿੰਦੇ ਹਨ ਅੱਗੇ,
ਜਿਸ ਸੇਤੀ ਮਨ ਲਾਇਆ,
ਜਿਸ ਸੇਤੀ ਮਨ ਲਾਇਆ, ਉਹ ਵਸਤੂ ਕਿਹੜੀ ਹੈ, ਨਾਮ ਦੀ ਦਾਤ, ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਗਏ,
ਅਨਦਿਨ ਮੇਲ ਭਾਇਆ ਮਨ ਮਾਨਿਆ,
ਦਿਨ ਰਾਤ ਹੁਣ ਮੇਲ ਬਣਿਆ ਰਹਿੰਦਾ, ਆਨੰਦ ਸੁਰਤੀ ਤੇ ਸ਼ਬਦ ਇਕੱਠੇ ਹੋ ਗਏ ਹਨ ਤੇ ਮਨ ਮੰਨ ਗਿਆ, ਆਨੰਦ ਆ ਗਿਆ ਹੈ,
ਘਰ ਮੰਦਰ ਸੁਹਾਏ,
ਇਸ ਤਰ੍ਹਾਂ ਘਰ ਮੰਦਰ ਸਰੀਰ ਤੇ ਮਨ ਜਿਹੜਾ ਸੂਖਮ ਸਰੀਰ ਆਦਿਕ ਸਾਰੇ ਜਿਹੜੇ ਨੇ ਇਹ ਸਾਰੇ ਦੁਆਰੇ ਸੁਖ ਨਾਲ ਸੁਹਾਏ ਸੋਹਣੇ ਲੱਗਦੇ ਹਨ,
ਪੰਜ ਸ਼ਬਦ ਧੁਨ ਅਨਹਦ ਵਾਜੇ,
ਅੰਦਰ ਜਿਹੜੇ ਪੰਜ ਗਿਆਨ ਇੰਦਰੇ ਇਕੱਠੇ ਹੋਏ ਸਨ ਉਹਨਾਂ ਦੇ ਪੰਜ ਸ਼ਬਦ ਬਣ ਗਏ, ਉਹ ਪੰਜ ਸ਼ਬਦ ਇਕੱਠੇ ਹੋ ਗਏ ਉਹਨਾਂ ਦੀ ਇੱਕ ਧੁਨ ਬਣ ਗਈ, ਉਹ ਧੁਨ ਵੱਜਦੀ ਹੈ ਉਹ ਸੁਰਤ ਬਣ ਗਈ ਤੇ ਸੁਰਤ ਸ਼ਬਦ ਵਿਚ ਜੁੜੀ ਤੇ ਵਾਜੇ ਵੱਜਦੇ ਹਨ ਪਿਆਰ ਦੇ,
ਹਮ ਘਰ ਸਾਜਣ ਆਏ,
ਇਸ ਤਰ੍ਹਾਂ ਸਾਡੇ ਘਰ ਸੱਜਣ ਵਾਹਿਗੁਰੂ ਜੀ ਆਏ ਹਨ, ਹਿਰਦੇ ਵਿਚ ਪ੍ਰਗਟ ਹੋ ਗਏ ਹਨ,
ਆਵੋ ਮੀਤ ਪਿਆਰੇ,
ਆਵੋ ਮੀਤ ਪਿਆਰੇ, ਆਓ ਗੁਰੂ ਕੇ ਸਿੱਖੋ, ਆਓ ਮਿਲ ਕੇ ਹੇ ਮਿੱਤਰ ਪਿਆਰਿਓ,
ਮੰਗਲ ਗਾਵੋ ਨਾਰੇ,
ਹੇ ਨਾਰੇ ਹੇ ਗੁਰ ਸਿੱਖੋ, ਜੀਵ ਇਸਤਰੀਓ ਮੰਗਲ ਗਾਈਏ ਵਾਹਿਗੁਰੂ ਪਰਮੇਸ਼ਰ ਦਾ,
ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ,
ਸੱਚੇ ਨਾਮ ਦਾ ਮੰਗਲ ਗਾਓਗੇ ਤਾਂ ਪ੍ਰਭੂ ਨੂੰ ਚੰਗੇ ਲੱਗੋਗੇ ਤੁਸੀਂ ਸਾਰੇ,
ਸੋਹੇ ਲੜਾ ਜੁਗ ਚਾਰੇ,
ਉਹਦਾ ਸੋਹਿਲਾ ਚਾਰੇ ਯੁਗ ਜਿਹੜਾ ਗਾਇਆ ਜਾ ਸਕਦਾ ਬਾਣੀ ਜਿਹੜੀ ਹੈ,
ਆਪਣੇ ਘਰ ਆਇਆ ਥਾਨ ਸੁਹਾਇਆ,
ਇਸ ਤਰ੍ਹਾਂ ਆਪਣੇ ਘਰ ਵਿਚ ਆਇਆ ਪਰਮੇਸ਼ਰ ਵਾਹਿਗੁਰੂ ਤੇ ਥਾਨ ਸੁਹਾਇਆ, ਸਰੀਰ ਸੋਹਣਾ ਹੋ ਗਿਆ ਗੁਰਮੁਖ ਦਾ,
ਕਾਰਜ ਸ਼ਬਦ ਸਵਾਰੇ,
ਸ਼ਬਦ ਦੇ ਵਿਚ ਜੁੜ ਕੇ ਗੁਰੂ ਕੇ ਸ਼ਬਦ ਅੰਦਰ ਉਪਦੇਸ਼ ਵਿਚ ਜੁੜ ਕੇ ਸਾਰੇ ਕਾਰਜ ਸਵਾਰੇ ਗਏ ਹਨ,
ਗਿਆਨ ਮਹਾਰਸ ਨੇਤਰੀ ਅੰਜਨ,
ਉਸ ਗੁਰਸਿੱਖ ਦੇ ਅੰਦਰ ਗਿਆਨ ਮਹਾਰਸ ਪੈਦਾ ਹੋ ਗਿਆ, ਗਿਆਨ ਮਹਾਰਸ, ਇੱਥੇ ਗਿਆਨ ਦਾ ਅਰਥ ਵੱਡੀ ਹੋਸ਼, ਆਨੰਦ ਮਾਨਣਾ, ਸਿਮਰਨ ਕਰਨਾ, ਤੇ ਨੇਤਰਾਂ ਵਿਚ ਅੰਜਨ ਪੈ ਗਿਆ ਉਸੇ ਗਿਆਨ ਦਾ,
ਤੈ ਭਵਨ ਰੂਪ ਦਿਖਾਇਆ,
ਤਿੰਨਾਂ ਭਵਨਾਂ ਵਿਚ ਉਹਦਾ ਇੱਕੋ ਹੀ ਰੂਪ ਹੈ, ਆਕਾਸ਼ ਪਤਾਲ ਤੇ ਧੜ ਜਿਹੜਾ ਇਹਦੇ ਵਿਚ ਤਿੰਨੇ ਥਾਂ ਟਿਕਾਣਿਆਂ ਤੇ,
ਸਖੀ ਮਿਲਹੋ ਰਸ ਮੰਗਲ ਗਾਵੋ,
ਹੇ ਸਖੀ ਗੁਰਮੁਖੋ ਆਓ ਮਿਲ ਕੇ ਮੰਗਲ ਗਾਵੋ ਗੀਤ ਪ੍ਰਭੂ ਵਾਹਿਗੁਰੂ ਦੇ,
ਹਮ ਘਰ ਸਾਜਨ ਆਇਆ,
ਸਾਡੇ ਘਰ ਸੱਚਾ ਪਾਤਸ਼ਾਹ ਆਇਆ ਹੈ,
ਮਨ ਤਨ ਅੰਮ੍ਰਿਤ ਪਿੰਨਾ,
ਮਨ ਤੇ ਸਰੀਰ ਅੰਮ੍ਰਿਤ ਵਿਚ ਭਿੱਜੇ ਪਏ ਹਨ, ਪੂਰੇ ਆਨੰਦ ਮਾਣਦੇ ਪਏ ਹਨ,
ਅੰਤਰ ਪ੍ਰੇਮ ਰਤਨਾ,
ਅੰਦਰ ਪ੍ਰੇਮ ਦਾ ਰਤਨ ਪ੍ਰਗਟ ਹੋ ਗਿਆ, ਪ੍ਰਕਾਸ਼ ਹੋ ਗਿਆ ਹੈ,
ਅੰਤਰ ਰਤਨ ਪਦਾਰਥ ਮੇਰਾ,
ਅੰਦਰ ਰਤਨ ਪਦਾਰਥ ਜਿਹੜਾ ਹੈ ਪਦਾਰਥ ਆਨੰਦ ਦਾ ਉਹ ਪ੍ਰਗਟ ਹੋ ਗਿਆ, ਨਾਮ
ਪਰਮ ਤਤ ਵਿਚਾਰੋ,
ਪਰਮ ਤਤ ਵਿਚਾਰ, ਹੁਣ ਬਾਅਦ ਵਿਚ ਵਿਚਾਰ ਆਈ, ਵੇਖੋ ਕਿੰਨੀਆਂ ਚੀਜ਼ਾਂ ਪਹਿਲਾਂ ਆ ਗਈਆਂ ਤੇ ਵਿਚਾਰ ਬਾਅਦ ਵਿਚ ਆਈ ਹੈ, ਪ੍ਰੇਮ ਵੀ ਆ ਗਿਆ ਹੈ, ਆਨੰਦ ਵੀ ਹੋ ਗਿਆ ਹੈ, ਸਾਰਾ ਕੁਝ ਹੋ ਗਿਆ ਤੇ ਵਿਚਾਰ ਬਾਅਦ ਵਿਚ ਆਈ, ਹੁਣ ਬਸ ਥੋੜਾ ਜਿਹਾ ਫਰਕ ਹੀ ਪੈ ਗਿਆ, ਬਾਕੀ ਕੁਝ ਨੀ ਹੁੰਦਾ, ਵਿਚਾਰ ਆ ਜਾਂਦੀ ਪਹਿਲਾਂ, ਤਾਂ ਹੀ ਤੇ ਪੁਆੜੇ ਪੈਂਦੇ ਨੇ ਇੰਨੇ, ਬਾਕੀ ਕੱਖ ਨੀ ਹੁੰਦਾ, ਵਿਚਾਰ ਪਹਿਲੇ ਕਰਨ ਲੱਗ ਪੈਂਦੇ ਨੇ, ਕੁਝ ਅੰਦਰ ਹੋਵੇਗਾ ਵਿਚਾਰ ਤੇ ਫਿਰ ਕਰਨ ਦਾ ਸਵਾਦ ਹੈ, ਇਸ ਕਰਕੇ ਪਰਮ ਤਤ ਦੀ ਵਿਚਾਰ ਸ਼ੁਰੂ ਹੋਈ ਹੈ ਹੁਣ,
ਜੰਤ ਭੇਖ ਤੂੰ ਸਫਲਿਓ ਦਾਤਾ,
ਇਸ ਤਰ੍ਹਾਂ ਜੰਤ ਭੇਖ ਤੂੰ ਸਫਲ ਦਾਤਾ ਹੈ, ਬਾ ਵੱਡਾ ਦਾਤਾ ਹੈ, ਤੇ ਜਿੰਨੇ ਜੰਤ ਨੇ ਭੇਖ ਇਹ ਭੇਖ ਮੈਨੇ ਭਿਖਾਰੀ ਹਨ ਤੇਰੇ
ਸਿਰ ਸਿਰ ਦੇਵਨ ਹਾਰੋ
ਸਾਰਿਆਂ ਨੂੰ ਸਿਰ ਸਿਰਜਨ ਕਰਕੇ ਦੇਣ ਵਾਲਾ ਤੂੰ ਹੀ ਹੈ ਜੀ
ਤੂੰ ਜਾਨ ਗਿਆਨੀ ਅੰਤਰ ਜਾਮੀ
ਤੂੰ ਸਭ ਕੁਝ ਜਾਣਦਾ ਹੈ ਗਿਆਨਵਾਨ ਹੈ ਤੇ ਅੰਤਰ ਜਾਮੀ ਸਾਰਿਆਂ ਨੂੰ ਕੀ ਚਾਹੀਦਾ ਹੈ ਵੀ ਤੈਨੂੰ ਪਤਾ ਹੈ
ਆਪੇ ਕਾਰਨ ਕੀਨਾ
ਆਪ ਹੀ ਤੂੰ ਕਾਰਨ ਬਣਾਇਆ ਹੈ ਸੰਸਾਰ ਜਿਹੜਾ ਆਪ ਹੀ ਪੈਦਾ ਕੀਤਾ ਹੈ
ਸੁਣੋ ਸਖੀ ਮਨ ਮੋਹਨ ਮੋਹਿਆ
ਹੇ ਸਖੀ ਸੁਣੋ ਮੋਹਨ ਨੇ ਮਨ ਮੋਹਲਿਆ ਹੈ ਮੇਰਾ ਖਿੱਚ ਲਿਆ ਹੈ
ਤਨ ਮਨ ਅੰਮ੍ਰਿਤ ਪੀਨਾ
ਮੇਰਾ ਤਨ ਤੇ ਮਨ ਅੰਮ੍ਰਿਤ ਵਿੱਚ ਭਿੱਜ ਗਏ ਹਨ
ਆਤਮ ਰਾਮ ਸੰਸਾਰਾ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਰਾ ਸੰਸਾਰ ਹੈ ਇਹ ਆਤਮ ਰਾਮ ਤੋਂ ਪੈਦਾ ਹੋਇਆ ਜੋਤ ਤੋਂ ਪੈਦਾ ਹੋਇਆ
ਸਾਚਾ ਖੇਲ ਤੁਮਾਰਾ
ਇਹ ਸੱਚੇ ਪਾਤਸ਼ਾਹ ਜੀ ਤੁਹਾਡਾ ਖੇਲ ਜਿਹੜਾ ਹੈ ਸੰਸਾਰ ਸੱਚਾ ਹੈ ਇਹ ਵੀ
ਸੱਚ ਖੇਲ ਤੁਮਾਰਾ ਅਗਮ ਅਪਾਰਾ
ਇਹ ਅਗਮ ਅਪਾਰ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਖੇਡ ਤੁਹਾਡੀ ਸੱਚੀ ਹੈ
ਦੁੱਧ ਬਿਨ ਕੌਣ ਬੁਝਾਏ
ਪਰ ਜਿੰਨਾ ਚਿਰ ਤੁਸੀਂ ਕਿਰਪਾ ਨਾ ਕਰੋ ਤੁਹਾਡੇ ਤੋਂ ਬਿਨਾ ਬੁਝਾਏ ਕੌਣ ਹੋਰ ਇਸ ਗੱਲ ਨੂੰ ਸਾਹਮਣੇ ਕੌਣ ਪ੍ਰਗਟ ਕਰੇ
ਸਿੱਧ ਸਾਧਕ ਸਿਆਣੇ ਕੇਤੇ
ਕਿੰਨੇ ਹੀ ਸਿਆਣੇ ਹਨ ਤੇ ਸਾਧਕ ਸਿੱਧ ਬੜੀ ਸਾਧਨਾ ਕਰਨ ਵਾਲੇ ਲੋਕ
ਤੁਝ ਬਿਨ ਕਵਣ ਕਹਾਏ
ਤੁਹਾਡੇ ਤੋਂ ਬਿਨਾ ਕੌਣ ਕਹਾਏ ਵੀ ਮੈਂ ਸਿੱਧ ਬਣ ਗਿਆ ਤੇ ਕਾਮਯਾਬ ਹੋ ਗਿਆ ਭਾਵ ਵੀ ਮੈਨੂੰ ਸਾਰੀ ਕਾਮਯਾਬੀ ਪ੍ਰਾਪਤ ਹੋ ਗਈ ਕੌਣ ਕਹਿ ਸਕਦਾ ਇਸ ਤਰ੍ਹਾਂ
ਕਾਲ ਬੇਕਾਲ ਭਾਏ ਦੇਵਾਨੇ
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਏ ਉਹ ਕਾਲ ਦੇ ਵਿੱਚੋਂ ਨਿਕਲ ਕੇ ਬਿਕਾਲ ਦੇ ਇੱਥੇ ਅਰਥ ਕਰਾਂਗੇ ਅਕਾਲ ਤੱਕ ਚਲੇ ਗਏ ਨੇ ਅਕਾਲ ਪੁਰਖ ਤੱਕ ਜਿੱਥੇ ਕੋਈ ਕਾਲ ਦਾ ਅਸਰ ਨਹੀਂ ਹੁੰਦਾ ਭਏ ਦੇਵਾਨੇ ਤੇ ਦੀਵਾਨੇ ਹੋ ਗਏ ਹਨ ਨਾਮ ਦੇ ਵਿੱਚ ਮਸਤ ਹੋ ਗਏ ਹਨ
ਮਨ ਰੱਖਿਆ ਗੁਰ ਠਾਏ
ਮਨ ਰੱਖਿਆ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੇ ਸ਼ਬਦ ਵਿੱਚ ਜੋੜ ਲਿਆ ਉਹਨਾਂ ਨੇ
ਨਾਨਕ ਅਵਗਣ ਸ਼ਬਦ ਜਲਾਏ
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਅਵਗਣ ਸਨ ਅੰਦਰ ਉਹ ਗੁਰੂ ਕੇ ਸ਼ਬਦ ਦੁਆਰਾ ਜਲਾਏ ਸਾੜ ਸੁੱਟੇ ਗੁਰਮੁਖਾਂ ਨੇ
ਗੁਣ ਸੰਗਮ ਪ੍ਰਭ ਪਾਏ
ਇਸ ਤਰ੍ਹਾਂ ਗੁਣਾਂ ਦੇ ਸੰਗਮ ਕਰਕੇ ਅੰਦਰ ਗੁਣ ਪ੍ਰਗਟ ਹੋ ਗਏ ਤਾਂ ਪ੍ਰਭੂ ਵਾਹਿਗੁਰੂ ਪ੍ਰਾਪਤ ਕੀਤੇ ਹਨ
ਰਾਗ ਸੋਹੇ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਸ ਤਰ੍ਹਾਂ ਸੂਹੀ ਰਾਗ ਵਿੱਚ ਫਿਰ ਪਹਿਲੇ ਪਾਤਸ਼ਾਹ ਜੀ ਤੀਜੇ ਘਰ ਵਿੱਚ ਫਰਮਾਉਂਦੇ ਹਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਕਰਦੇ ਹਨ
ਆਵਹੁ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ
ਇੱਥੇ ਫਿਰ ਬੇਨਤੀ ਦੇ ਰੂਪ ਦੇ ਵਿੱਚ ਪਤੀ ਦੇ ਰੂਪ ਦੇ ਵਿੱਚ ਪਤੀ ਅਕਾਲ ਪੁਰਖ ਨੂੰ ਮੰਨਿਆ ਹੈ ਹੇ ਸੱਜਣ ਆਓ ਮੇਰੇ ਘਰ ਵਿੱਚ ਹਿਰਦੇ ਵਿੱਚ ਪ੍ਰਗਟ ਹੋ ਮੈਂ ਆਪ ਜੀ ਦਾ ਦਰਸ਼ਨ ਕਰਾਂ ਆਨੰਦ ਸਰੂਪ
ਕਰ ਆਪਣੜੈ ਖੜੀ ਤੱਕਾ
ਮੈਂ ਆਪਣੇ ਘਰ ਵਿੱਚ ਖਲੋ ਕੇ ਖੜੀ ਹੋ ਕੇ ਤੱਕ ਰਹੀ ਹਾਂ ਵੇਖ ਰਹੀ ਹਾਂ ਕਿਧਰੋਂ ਆਉਂਦੇ ਹੋ
ਮੈਂ ਮਨ ਚਾਉ ਕਨੇਰਾ ਰਾਮ
ਮੇਰੇ ਮਨ ਦੇ ਵਿੱਚ ਚਾਅ ਬਹੁਤ ਜ਼ਿਆਦਾ ਹੈ ਕਨੇਰਾ ਬਹੁਤਾ ਹੈ
ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ
ਇਹ ਸੁਣੋ ਪ੍ਰਭੂ ਸੱਚੇ ਪਾਤਸ਼ਾਹ ਜੀ ਚਾਅ ਬਹੁਤ ਹੈ ਕਨੇਰਾ ਮਨ ਦੇ ਅੰਦਰ
ਮੈਂ ਤੇਰਾ ਪਰਵਾਸਾ
ਮੈਨੂੰ ਤੇਰਾ ਪਰਵਾਸਾ ਆਸਰਾ ਹੈ
ਦਰਸ਼ਨ ਦੇਖ ਭਈ ਨਹਿ ਕੇਵਲ
ਫਿਰ ਦਰਸ਼ਨ ਦਿੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਦਰਸ਼ਨ ਦੇਖ ਕੇ ਨਹਿ ਕੇਵਲ ਹੋ ਗਈ ਪਵਿੱਤਰ ਹੋ ਗਈ
ਜਨਮ ਮਰਨ ਦੁੱਖ ਨਾਸਾ
ਇਸ ਤਰ੍ਹਾਂ ਜਨਮ ਮਰਨ ਦਾ ਦੁੱਖ ਨਾਸਾ ਨਸ ਗਿਆ ਹੈ ਅੰਦਰੋਂ ਜਨਮ ਮਰਨ ਦੇ ਡਰ ਸਾਰੇ ਜਿਹੜੇ ਹਨ
ਸਗਲੇ ਜੋਤ ਜਾਤਾ ਤੂੰ ਸੋਈ
ਅੱਖ ਖੁੱਲੀ ਤੇ ਬਾਹਰ ਵੇਖਿਆ ਜਿੰਨੀਆਂ ਜੋਤਾਂ ਸਨ ਜਿੰਨੇ ਸਰੀਰ ਸਨ ਸਾਰਿਆਂ ਵਿੱਚ ਇੱਕ ਦੇ ਦਰਸ਼ਨ ਹੁੰਦੇ ਪਏ ਹਨ
ਮਿਲਿਆ ਭਾਏ ਸੁਭਾਏ
ਇਸ ਤਰ੍ਹਾਂ ਸੋਹਣਾ ਸੁਭਾਅ ਬਣਨ ਕਰਕੇ ਮਿਲਿਆ ਹੈ ਵਾਹਿਗੁਰੂ ਸੱਚਾ ਪਾਤਸ਼ਾਹ
ਨਾਨਕ ਸਾਜਨ ਕੋ ਬਲ ਜਾਈਏ
ਗਰੀਬ ਨਿਵਾਜ ਜੀ ਕਹਿੰਦੇ ਐਸੇ ਸੱਜਣ ਤੋਂ ਵਾਹਿਗੁਰੂ ਤੋਂ ਕੁਰਬਾਨ ਜਾਈਏ ਜੀ
ਸਾਚ ਮਿਲੇ ਕਰ ਆਏ
ਸੱਚੇ ਨਾਮ ਦੁਆਰਾ ਘਰ ਵਿੱਚ ਆਣ ਕੇ ਆਣ ਮਿਲਦਾ ਹੈ
ਘਰ ਆਏ ਸਾਜਨਾ
ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੱਜਣ ਵਾਹਿਗੁਰੂ ਜੀ ਘਰ ਵਿੱਚ ਆਏ ਤਾਂ
ਖਰੀ ਸਰਸੀ ਰਾਮ
ਤਾਂ ਧਨ ਇਸਤਰੀ ਧਨ ਯਾਨੀ ਕਿ ਸੁਰਤੀ ਜਿਹੜੀ ਬੜੀ ਖਿੜ ਗਈ ਸਰਸੀ ਖਿੜ ਗਈ ਖੇੜਾ ਆ ਗਿਆ ਇਹਦੇ ਵਿੱਚ ਫੁੱਲ ਖਿੜੇ ਹਨ
ਹਰ ਮੋਹੇ ਅੜੀ ਸਾਚ ਸ਼ਬਦ ਠਾਕੁਰ
ਇਸ ਤਰ੍ਹਾਂ ਸੱਚੇ ਠਾਕੁਰ ਦੇ ਕਹਿੰਦੇ ਵੇਖ ਕੇ ਹਰ ਮੋਹੇ ਅੜੀ ਸਾਚ ਸ਼ਬਦ ਠਾਕੁਰ ਠਾਕੁਰ ਦੇ ਸੱਚੇ ਸ਼ਬਦ ਨੂੰ ਵੇਖ ਕੇ ਮੋਹੀ ਗਈ ਜੀਵ ਇਸਤਰੀ ਸੁਰਤੀ ਜਿਹੜੀ ਹੈ
ਦੇਖ ਰਹੰਸੀ ਰਾਮ
ਤੇ ਜਦੋਂ ਦਰਸ਼ਨ ਕੀਤੇ ਹਨ ਰਹੰਸੀ ਰਹੱਸ ਆ ਗਿਆ ਖੇੜਾ ਆ ਗਿਆ ਹੈ ਅੰਦਰ
ਗੁਣ ਸੰਗ ਰਹੰਸੀ ਖਰੀ ਸਰਸੀ
ਇਸ ਤਰ੍ਹਾਂ ਗੁਣ ਸੰਗ ਵਾਹਿਗੁਰੂ ਦਾ ਸੁਭਾਅ ਵੇਖ ਕੇ ਤੇ ਉਹਦਾ ਸਰੂਪ ਵੇਖ ਕੇ ਰਹੰਸੀ ਖਿੜ ਗਈ ਤੇ ਖਰੀ ਖਿੜੀ ਹੈ ਸਰਸੀ ਸਰਸ ਗਈ ਹੈ ਫੁੱਲ ਖਿੜ ਗਏ ਬਸੰਤ ਆ ਗਿਆ ਹੈ
ਜਾ ਰਾਵੀ ਰੰਗ ਰਾਤੇ
ਜਦੋਂ ਰੰਗ ਰਤੇ ਰੰਗ ਦੇ ਵਿਚ ਰੰਗੀਜ ਕੇ ਰਾਵੀ ਆਪਣੇ ਆਪ ਦੇ ਵਿਚ ਮਿਲਾ ਲਿਆ ਸੱਚੇ ਪਾਤਸ਼ਾਹ ਨੇ ਉਸ ਨੂੰ
ਅਵਗਣ ਮਾਰ ਗੁਣੀ ਕਰ ਛਾਇਆ
ਇਸ ਤਰ੍ਹਾਂ ਅਵਗਣ ਸਾਰੇ ਉਹਨੇ ਮਾਰ ਦਿੱਤੇ ਨੇ ਜਦੋਂ ਅੰਦਰ ਪੈਰ ਰੱਖਿਆ ਸੱਚੇ ਪਾਤਸ਼ਾਹ ਨੇ ਅਵਗੁਣ ਭੱਜ ਗਏ ਸਾਰੇ ਤੇ ਗੁਣੀ ਘਰ ਛਾਇਆ ਛਾਇਆ ਮੈਨੇ ਬਣਾਇਆ ਹੁਣ ਪੁਰਾਣਾ ਘਰ ਢਾ ਦਿੱਤਾ ਅਵਗਣਾ ਦਾ ਤੇ ਨਵਾਂ ਗੁਣਾ ਦਾ ਛਾਇਆ ਮੈਨੇ ਛੱਤ ਪਾ ਦਿੱਤਾ ਬਣਾ ਲਿਆ ਨਵਾਂ ਘਰ
ਪੂਰੇ ਪੁਰਖ ਵਿਧਾਤੇ
ਪੂਰੇ ਪੁਰਖ ਵਿਧਾਤੇ ਸੱਚੇ ਪਾਤਸ਼ਾਹ ਨੇ ਕਿਸਮਤ ਲਿਖਣ ਵਾਲੇ ਨੇ
ਤਸਕਰ ਮਾਰ ਵਸੀ ਪੰਚਾਇਨ
ਇਹ ਤਸਕਰ ਜਿਹੜੇ ਕਾਮ ਕ੍ਰੋਧ ਨੇ ਇਹ ਮਾਰ ਕੇ ਵਸੀ ਪੰਚਾਇਨ ਪੰਚਾਇਨ ਮੈਨੇ ਪੰਚਾਇਤ ਤੇ ਪੰਚਾਇਤ ਕਿਹੜੀ ਹੈ ਵੀ ਪੰਜ ਗਿਆਨ ਇੰਦਰੇ ਇਹ ਅੱਖਾਂ ਦੋ ਤੇ ਨਾਸਕਾ ਤੇ ਸੁਰਤੀ ਜਿਹੜੀ ਇਕੱਠੀ ਹੋ ਗਈ ਸਾਰੀ ਮੱਥੇ ਦੇ ਵਿਚ ਇਸ ਤਰ੍ਹਾਂ ਸਾਰੇ ਤਸਕਰ ਮਾਰੇ ਗਏ
ਅਦਲ ਕਰੇ ਵਿਚਾਰੇ
ਤੇ ਹੁਣ ਇੱਥੇ ਅਦਲ ਦੇ ਵਿਚ ਯਾਨੀ ਕਿ ਇਕਾਗਰਤਾ ਦੇ ਵਿਚ ਆ ਕੇ ਇੱਥੇ ਨਿਆਂ ਹੁੰਦਾ ਭਾਵ ਥੱਲੇ ਵਾਲਾ ਸਰੀਰ ਥੱਲੇ ਰਹਿ ਗਿਆ ਤੇ ਉੱਤੇ ਸੁਰਤੀ ਚੜ ਗਈ ਹੈ ਦਸਮ ਦੁਆਰੇ ਵਿਚ
ਨਾਨਕ ਰਾਮ ਨਾਮ ਨਿਸਤਾਰਾ
ਮਹਾਰਾਜ ਕਹਿੰਦੇ ਨੇ ਸਾਰਾ ਕੰਮ ਰਾਮ ਨਾਮ ਨਾਲ ਹੀ ਹੋਇਆ ਹੋਰ ਕੋਈ ਸਮਾਧੀਆਂ ਯੋਗ ਸਮਾਧੀਆਂ ਨਹੀਂ ਲਾਈਆਂ ਭੁਲੇਖਾ ਨਾ ਪੈ ਜਾਏ ਕਿਤੇ ਇੱਥੇ ਕਹਿੰਦੇ ਨਾਮ ਨੇ ਕਿਰਪਾ ਕੀਤੀ ਸਾਰੀ
ਗੁਰਮਤ ਮਿਲੇ ਪਿਆਰੇ
ਗੁਰੂ ਦੀ ਮਤ ਧਾਰਨ ਕਰਕੇ ਪਿਆਰੇ ਸੱਚੇ ਪਾਤਸ਼ਾਹ ਜੀ ਮਿਲੇ ਹਨ
ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ
ਇਸ ਬਾਲੜੀ ਨੇ ਛੋਟੀ ਜੀ ਸੁਰਤੀ ਨੇ ਜਿਹੜੀ ਨਿਆਣੀ ਸੀ ਵਰ ਪਾ ਲਿਆ ਸੱਚਾ ਪਾਤਸ਼ਾਹ ਸ਼ਬਦ ਨਾਲ ਜੁੜ ਗਈ ਹੈ ਤੇ ਆਸਾ ਮਨਸਾ ਮਨ ਦੀ ਪੂਰੀ ਹੋ ਗਈ ਕਿਉਂਕਿ ਅੰਦਰ ਆਨੰਦ ਹੀ ਆਨੰਦ ਹੈ
ਫਿਰ ਰਾਵ ਅੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ
ਫਿਰ ਰਾਵ ਅੜੀ ਤਿਰ ਨੇ ਆਪਣੇ ਵਿਚ ਮਿਲਾ ਲਿਆ ਭੋਗਿਆ ਹੈ ਇਸ ਨੂੰ ਸੁਰਤੀ ਨੂੰ ਸ਼ਬਦ ਨੇ ਰਲ ਕੇ ਸ਼ਬਦ ਰਲੀ ਸ਼ਬਦ ਦੇ ਵਿਚ ਰਲ ਗਈ ਹੈ ਔਰ ਫਿਰ ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਰਵ ਰਹਿਆ ਨਹਿ ਦੂਰੀ ਰਾਮ ਪਰਮੇਸ਼ਰ ਸਾਰੇ ਪਾਸੇ ਰਵਿਆ ਨਜ਼ਰ ਆਇਆ ਦੂਰ ਨਹੀਂ ਕਿਤੇ ਨਜ਼ਰ ਆਉਂਦਾ
ਪ੍ਰਭ ਦੂਰ ਨਾ ਹੋਈ ਘੱਟ ਘੱਟ ਸੋਈ
ਦੂਰ ਨਹੀਂ ਕਿਤੇ ਹਰ ਇੱਕ ਥਾਂ ਤੇ ਉਹਦਾ ਹੀ ਨੂਰ ਹੈ
ਜਿਸ ਕੇ ਨਾਰ ਸਬਾਈ
ਇਹ ਸਾਰੇ ਜੀਵ ਉਹਦੀ ਨਾਰਾਂ ਹਨ ਇਸਤਰੀਆਂ ਹਨ
ਆਪੇ ਰਸੀਆ ਆਪੇ ਰਾਵੇ
ਆਪ ਹੀ ਰਸੀਆ ਹੈ ਇਹਨਾਂ ਵਿਚੋਂ ਰਸ ਲੈਂਦਾ ਆਪ ਹੀ ਭੋਗਦਾ ਇਹਨਾਂ ਸਾਰੀਆਂ ਨੂੰ
ਜਿਉ ਤਿਸ ਦੀ ਵਡਿਆਈ
ਜਿਹੜੀ ਉਸ ਦੀ ਵਡਿਆਈ ਹੈ ਬੇਅੰਤਤਾ ਹੈ
ਅਮਰ ਅਡੋਲ ਅਮੋਲ ਅਪਾਰਾ
ਅਕਾਲ ਪੁਰਖ ਆਪ ਅਮਰ ਹੈ ਮਰਦਾ ਨਹੀਂ ਸਦਾ ਜਿਉਂਦਾ ਰਹਿੰਦਾ ਹੈ ਅਡੋਲ ਹੈ ਡੋਲਦਾ ਨਹੀਂ ਮੁੱਲ ਨਹੀਂ ਪਾਇਆ ਜਾ ਸਕਦਾ ਪਾਰ ਰਹਿਤ ਹੈ
ਗੁਰ ਪੂਰੇ ਸੱਚ ਪਾਈਏ
ਇਹ ਦਾਤ ਪੂਰੇ ਗੁਰੂ ਤੋਂ ਸੱਚੇ ਨਾਮ ਦੁਆਰਾ ਪ੍ਰਾਪਤ ਕਰੀ ਦੀ ਹੈ
ਨਾਨਕ ਆਪੇ ਜੋਗ ਸੰਜੋਗੀ
ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਜੋਗੀ ਹੈ ਤੇ ਸੰਜੋਗ ਕਰਦਾ ਜੋੜ ਲੈਂਦਾ ਆਪਣੇ ਨਾਲ ਵਾਹਿਗੁਰੂ
ਨਜ਼ਰ ਕਰੇ ਲਿਵ ਲਾਈਏ
ਇਸ ਤਰ੍ਹਾਂ ਨਜ਼ਰ ਕਰੇ ਦ੍ਰਿਸ਼ਟੀ ਪਾਏ ਤੇ ਲਿਵ ਲਾ ਲਈ ਦੀ ਉਹਦੇ ਚਰਨਾਂ ਦੇ ਨਾਲ
ਪਿਰ ਉਚੜੀਏ ਮਾਡੜੀਏ
ਗਰੀਬ ਨਵਾਜ ਕਹਿੰਦੇ ਜਿਹੜਾ ਸਾਡਾ ਪਿਰ ਹੈ ਨਾ ਪਰਮਾਤਮਾ ਉਹਦੀ ਮਾਡੜੀਏ ਮੈਨੇ ਮਹਿਲ ਉਚੜੀਏ ਬਹੁਤ ਉੱਚਾ ਹੈ ਇਹਦਾ ਮਤਲਬ ਕੀ ਹੈ ਉਹਦੀ ਅਵਸਥਾ ਸੰਸਾਰ ਤੋਂ ਪਦਾਰਥਾਂ ਤੋਂ ਸਰੀਰ ਤੋਂ ਵਿਕਾਰਾਂ ਤੋਂ ਬੜੀ ਉੱਚੀ ਅਵਸਥਾ ਵਿਚ ਰਹਿੰਦਾ ਹੈ
ਤੇਹੋ ਲੋ ਆਸਰ ਤਾਜਾ ਰਾਮ
ਤਿੰਨ ਲੋਕਾਂ ਦਾ ਜਿਹੜਾ ਸਿਰਤਾਜ ਹੈ
ਹਉ ਬਿਸਮ ਭਾਈ ਦੇਖ ਗੁਣਾ
ਕਹਿੰਦੇ ਨੇ ਉਹਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਗਈ ਹਾਂ ਇੰਨੇ ਗੁਣ ਹਨ ਉਹਦੇ ਵਿਚ
ਅਨਹਦ ਸ਼ਬਦ ਅਗਾਜਾ ਰਾਮ
ਜਦੋਂ ਉਹਦੀ ਮਾੜੀ ਵਿਚ ਗਏ ਉਹਦੇ ਮਹਿਲ ਵਿਚ ਉੱਚੀ ਸੁਰਤੀ ਉੱਠੀ ਤੇ ਗਰੀਬ ਨਵਾਜ ਕਹਿੰਦੇ ਉੱਥੇ ਸ਼ਬਦ ਦਾ ਆਗਾਜ਼ ਹੋਇਆ ਆਉਣਾ ਹੋਇਆ ਅਨਹਦ ਸ਼ਬਦ ਵੱਜਿਆ ਹੈ ਉੱਥੇ
ਸ਼ਬਦ ਵਿਚਾਰੇ ਕਰਨੀ ਸਾਰੇ
ਉੱਥੇ ਸ਼ਬਦ ਦੀ ਵਿਚਾਰ ਵੀ ਹੈ ਪਰ ਉਹ ਸ਼ਬਦ ਉੱਚਾ ਹੈ ਉਹ ਕੱਲੀ ਬੁੱਧੀ ਦਾ ਸ਼ਬਦ ਨਹੀਂ ਆਤਮਕ ਤਲ ਦਾ ਸ਼ਬਦ ਹੈ ਉਹਦੀ ਵਿਚਾਰ ਵੀ ਆਤਮਕ ਤਲ ਦੀ ਹੈ ਜਿੱਥੇ ਇਸ਼ਾਰਿਆਂ ਦੇ ਤੌਰ ਤੇ ਵਿਚਾਰ ਚੱਲਦੀ ਏ ਕਰਨੀ ਸਾਰੀ ਤੇ ਸ੍ਰੇਸ਼ਟ ਕਰਨੀ ਹੋ ਜਾਂਦੀ ਹੈ ਗੁਰਸਿੱਖ ਦੀ ਉੱਚੀ
ਰਾਮ ਨਾਮ ਨਿਸ਼ਾਨੋ
ਉੱਥੇ ਨਾਮ ਦਾ ਨਿਸ਼ਾਨ ਪੈ ਜਾਂਦਾ ਸਰੀਰ ਦੇ ਉੱਤੇ ਰਾਹਦਾਰੀ ਮਿਲ ਜਾਂਦੀ ਕਿ ਮੋਹਰ ਲੱਗ ਜਾਂਦੀ ਹੈ
ਨਾਮ ਬਿਨਾ ਖੋਟੇ ਨਹੀਂ ਠਾਹਰ
ਉੱਥੇ ਖੋਟਿਆਂ ਨੂੰ ਥਾਂ ਨਹੀਂ ਮਿਲਦਾ ਜਿਹੜੇ ਨਾਮ ਤੋਂ ਬਿਨਾਂ ਹਨ
ਨਾਮ ਰਤਨ ਪਰਵਾਨੋ
ਜਿਹੜੇ ਨਾਮ ਨਾਲ ਭਿੱਜ ਗਏ ਉੱਥੇ ਉਹੀ ਪਹੁੰਚਦੇ ਹਨ ਪ੍ਰਵਾਨ ਹੋ ਜਾਂਦੇ ਹਨ
ਪਤ ਮਤ ਪੂਰੀ ਪੂਰਾ ਪਰਵਾਨਾ
ਜਿਨ੍ਹਾਂ ਦੀ ਪਤ ਤੇ ਮਤ ਗੁਰਮਤ ਪੂਰੀ ਹੈ ਵਿਵੇਕ ਬੁੱਧ ਜਾਗ ਪਈਏ ਤੇ ਜਿਨ੍ਹਾਂ ਕੋਲ ਪੂਰਾ ਪਰਵਾਨਾ ਗੁਰੂ ਨੇ ਚਿੱਠੀ ਬਣਾ ਕੇ ਦਿੱਤੀ ਵੀ ਤੂੰ ਜਾ ਸਕਣਾ ਅੱਗੇ
ਨਾ ਆਵੇ ਨਾ ਜਾਸੀ
ਜਿਨ੍ਹਾਂ ਦਾ ਜਨਮ ਮਰਨ ਖਤਮ ਹੋ ਚੁੱਕਾ ਤੇ ਨਾ ਭਟਕਣਾ ਹੁੰਦੀ ਫੁਰਨਿਆਂ ਦੀ
ਨਾਨਕ ਗੁਰਮੁਖ ਆਪ ਪਛਾਣੇ
ਇਸ ਤਰ੍ਹਾਂ ਗਰੀਬ ਨਵਾਜ ਜੀ ਕਹਿੰਦੇ ਗੁਰਮੁਖ ਗੁਰੂ ਕਾ ਪਿਆਰਾ ਆਪਣੇ ਆਪ ਨੂੰ ਪਛਾਣਦਾ ਆਪਣੇ ਅੰਦਰੋਂ ਵੇਖ ਲੈਂਦਾ ਹੈ
ਪ੍ਰਭ ਜੈਸੀ ਅਵਿਨਾਸੀ
ਫਿਰ ਉੱਥੇ ਜਾ ਕੇ ਪ੍ਰਭੂ ਜੈਸੇ ਹੋ ਜਾਂਦੇ ਨੇ ਜਿਵੇਂ ਦਾ ਉਹ ਅਵਿਨਾਸੀ ਹੈ ਉਸੇ ਤਰ੍ਹਾਂ ਦੇ ਉਹਦੇ ਪਿਆਰੇ ਸਿੱਖ ਬਣ ਜਾਂਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੀ ਛੰਤ ਮਹੱਲਾ ਪਹਿਲਾ ਕਰ ਚੌਥਾ
ਮੰਗਲ ਕਰਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਛੰਤ ਉਚਾਰਦੇ ਹਨ ਚੌਥੇ ਘਰ ਦੇ ਅੰਦਰ
ਜਿਨ ਕਿਆ ਤਿਨ ਦੇਖਿਆ
ਗਰੀਬ ਨਵਾਜ ਕਹਿੰਦੇ ਜਿਨ੍ਹੇ ਜਗਤ ਬਣਾਇਆ ਉਹੀ ਇਹਨੂੰ ਵੇਖਦਾ ਚੰਗੀ ਤਰ੍ਹਾਂ
ਜਗਤ ਅੰਦੜੈ ਲਾਇਆ
ਸਾਰੇ ਜਗਤ ਨੂੰ ਧੰਦਿਆਂ ਵਿਚ ਲਾਇਆ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਨੇ
ਦਾਨ ਤੇਰੇ ਘੱਟ ਚਾਨਣਾ
ਪਰ ਤੇਰੇ ਘੱਟ ਦੇ ਅੰਦਰ ਉਹਨੇ ਦਾਨ ਦੇ ਦਿੱਤਾ ਹੈ ਗੁਰਮੁਖਾ ਤੂੰ ਭਾਗਾਂ ਵਾਲਾ ਹੈ ਤੇਰੇ ਘੱਟ ਦੇ ਅੰਦਰ ਦਾਨ ਦਿੱਤਾ ਉਹਨੇ ਨਾਮ ਦਾ ਤੇ ਨਾਮ ਦਾ ਚਾਨਣਾ ਚੰਦਰਮਾ ਚੜ ਪਿਆ ਹੈ
ਤਨ ਚੰਦ ਦੀ ਪਾਇਆ
ਇਸ ਤਨ ਦੇ ਵਿਚ ਨਾਮ ਦਾ ਪ੍ਰਕਾਸ਼ ਹੋਇਆ ਤੇ ਚੰਦਰਮਾ ਚੜ ਆਇਆ ਹੈ
ਚੰਦੋ ਦੀ ਪਾਇਆ ਦਾਨ ਹਰ ਕੈ
ਹਰੀ ਕੇ ਨਾਮ ਕੇ ਦਾਨ ਦੇ ਨਾਲ ਅੰਦਰ ਚੰਦਰ ਚੰਦੋ ਜਿਹੜਾ ਹੈ ਚੰਦਰਮਾ ਦੀਪ ਦੀ ਪਾਇਆ ਹੈ ਪ੍ਰਕਾਸ਼ਿਆ ਹੈ ਜੀ
ਦੁੱਖ ਅੰਧੇਰਾ ਉੱਠ ਗਇਆ
ਤੇ ਅੰਦਰੋਂ ਦੁੱਖ ਤੇ ਹਨੇਰਾ ਜਿਹੜਾ ਉੱਠ ਗਇਆ ਚਲਾ ਗਇਆ ਹੈ ਦੁੱਖ ਤੇ ਹਨੇਰਾ
ਲਾੜੇ ਨਾਲ ਸੋਹੈ
ਹੁਣ ਕਹਿੰਦੇ ਜਿਹੜੇ ਗੁਣ ਨੇ ਚੰਗੇ ਇਹ ਜੰਜ ਬਣ ਗਈ ਤੇ ਲਾੜੇ ਨਾਲ ਸੋਹੈ ਲਾੜਾ ਵਾਹਿਗੁਰੂ ਅਕਾਲ ਪੁਰਖ ਆਪ ਹੈ ਬੜਾ ਸੁੰਦਰ ਹੈ ਜਿਹੜਾ
ਪਰਖ ਮੋਹਣੀ ਹੈ ਲਿਆ
ਉਹਨੇ ਫਿਰ ਮੋਹਣੀ ਹੈ ਇਸਤਰੀ ਨੂੰ ਪਰਖ ਲਿਆ ਮੋਹਣੀ ਮੋਹ ਲੈਣ ਵਾਲੀ ਹੈ ਉਹਦੇ ਪਾਪ ਅਵਗੁਣ ਖਤਮ ਹੋ ਗਏ ਨੇ ਗੁਣੀ ਗੁਣ ਹੈ ਅੰਦਰ ਅੰਦਰ ਦੀਪਕ ਚੰਦ ਚੜਿਆ ਹੋਇਆ ਅੰਦਰ ਪਿਆਰ ਦਾ ਸਿਮਰਨ ਦਾ ਪਰਖ ਕੇ ਪਰਮਾਤਮਾ ਨੇ ਲਾੜੇ ਨੇ ਉਹਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਹੈ
ਵਿਵਾਹ ਹੋਆ ਸੋਭ ਸੇਤੀ
ਉਸ ਗੁਰਮੁਖ ਦੇ ਨਾਲ ਵਿਆਹ ਹੋਇਆ ਸੋਭਾ ਸੇਤੀ ਅਕਾਲ ਪੁਰਖ ਦਾ
ਪੰਜ ਸ਼ਬਦੀ ਆਇਆ
ਉੱਥੇ ਫਿਰ ਪੰਜ ਸ਼ਬਦ ਵੱਜਦੇ ਨੇ ਪੰਜ ਵਾਜੇ ਜਿਹੜੇ ਨੇ ਇਤਿਆਦਿਕ ਅਨਹਦ ਨਾਦ
ਜਿਨ ਕਿਆ ਤਿਨ ਦੇਖਿਆ
ਜਿਨ੍ਹੇ ਕੀਤਾ ਹੈ ਉਹਨੇ ਦੇਖਿਆ ਹੈ
ਜਗ ਧੰਦੜੇ ਲਾਇਆ
ਇਸ ਜਗਤ ਨੂੰ ਧੰਦੇ ਵਿਚ ਲਾਇਆ ਅਕਾਲ ਪੁਰਖ ਨੇ
ਹਾਉ ਬਲਿਹਾਰੀ ਸਾਜਨਾ
ਕਹਿੰਦੇ ਹਨ ਬਲਹਾਰ ਜਾਈਏ ਸੱਜਣਾ ਤੋਂ ਕਿਹੜੇ ਹਨ
ਪੀਤਾ ਅਵਰੀਤਾ
ਜਿਹੜੇ ਮਿੱਤਰ ਹਨ ਪਰ ਅਵਰੀਤਾ ਅਵਰੀਤਾ ਮੈਨੇ ਜਿਨ੍ਹਾਂ ਦੀਆਂ ਰੀਤਾਂ ਦੁਨੀਆਂ ਤੋਂ ਵੱਖਰੀਆਂ ਹਨ
ਇਹੋ ਤਨ ਜਿਨ ਸਿਉ ਗਾਡਿਆ
ਜਿਨ੍ਹਾਂ ਦੇ ਨਾਲ ਇਹ ਸਰੀਰ ਗੱਡਿਆ ਭਾਵ ਜਿਨ੍ਹਾਂ ਦੀ ਸੰਗਤ ਕੀਤੀ ਏ ਗੁਰਸਿੱਖਾਂ ਗੁਰਮੁਖਾਂ ਦੀ
ਮਨ ਲੀਅੜਾ ਦਿੱਤਾ
ਉਹਨਾਂ ਨੂੰ ਮਨ ਦਿੱਤਾ ਆਪਣਾ ਔਗੁਣ ਦਿੱਤੇ ਨੇ ਤੇ ਗੁਣ ਲੈ ਹਨ
ਲਿਆ ਤਾਂ ਦੀਆ ਮਾਨ ਜਿਨ ਸਿਉ
ਲਿਆ ਤੇ ਦਿੱਤਾ ਹੈ ਮਨ ਜਿਨ੍ਹਾਂ ਗੁਰਮੁਖ ਗੁਰਸਿੱਖਾਂ ਨੂੰ
ਤੇ ਸੱਜਣ ਕਿਉਂ ਵਿਸਰੇ
ਐਸੇ ਸੱਜਣ ਗੁਰੂ ਕੇ ਪਿਆਰੇ ਕਿਉਂ ਭੁੱਲਣ ਕਿਉਂ ਵਿਸਰ ਕਿਵੇਂ ਸਕਦੇ ਹਨ
ਜਿਨ ਦਿਸ ਆਇਆ ਹੋਹੇ ਰਲੀਆ
ਜਿਨ੍ਹਾਂ ਦੇ ਦਰਸ਼ਨ ਹੋਣ ਦੇ ਨਾਲ ਤੇ ਜਿਨ੍ਹਾਂ ਨੂੰ ਯਾਦ ਕੀਤਿਆਂ ਮਨ ਦੇ ਵਿਚ ਰਲੀਆਂ ਹੁੰਦੀਆਂ ਨੇ ਮਨ ਦੇ ਵਿਚ ਸਿਮਰਨ ਚੱਲਣ ਲੱਗ ਪੈਂਦਾ
ਗਹਿ ਰਹੇ
ਉਹ ਤਾਂ ਸਾਡੀ ਜਿੰਦ ਨਾਲ ਰਹਿੰਦੇ ਨੇ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਬੰਦਗੀ ਵਾਲੇ ਸੰਤ ਜਨ
ਸਗਲ ਗੁਣ ਅਵਗੁਣ ਨਾ ਕੋਈ
ਉਹਨਾਂ ਦੇ ਅੰਦਰ ਗੁਣੀ ਗੁਣ ਨੇ ਅਵਗੁਣ ਕੋਈ ਨਹੀਂ ਹੈ ਉਹਨਾਂ ਦੇ ਅੰਦਰ
ਉਹ ਨੀਤਾ ਨੀਤਾ
ਉਹ ਹਰ ਰੋਜ਼ ਨੀਤਾ ਨਿਤ ਨਵੇਂ ਹਨ
ਹਾਂ ਬਲਿਹਾਰੀ ਸਾਜਨਾ
ਬਲਿਹਾਰ ਜਾਈਏ ਉਹਨਾਂ ਸੱਜਣਾ ਤੋਂ ਮੀਤਾ ਅਵਰੀਤਾ ਜਿਹੜੇ ਮਿੱਤਰ ਹਨ ਤੇ ਜਿਨ੍ਹਾਂ ਦੀਆਂ ਰੀਤਾਂ ਜਿਨ੍ਹਾਂ ਦਾ ਰਹਿਣ ਸਹਿਣ ਸੰਸਾਰ ਤੋਂ ਵੱਖਰਾ ਹੈ
ਗੁਣਾ ਕਾ ਹੋਵੇ ਵਾਸਲਾ
ਮਹਾਰਾਜ ਕਹਿੰਦੇ ਨੇ ਉਹਨਾਂ ਦੇ ਕੋਲ ਗੁਣਾ ਕਾ ਵਾਸਲਾ ਵਾਸਲਾ ਮੈਨੇ ਡੱਬਾ ਹੈ ਉਹਨਾਂ ਦੇ ਕੋਲ ਗੁਣਾ ਕਾ ਹੋਵੇ ਵਾਸਲਾ, ਗੁਣਾ ਦਾ ਵਾਸਲਾ ਹੁੰਦਾ ਹੈ,
ਕੱਢ ਵਾਸ ਲਈ ਜੈ,
ਉਹ ਵਾਸਲਾ ਕੱਢ ਕੇ ਡੱਬਾ ਖੋਲ ਕੇ ਉਹਨਾਂ ਗੁਰਸਿੱਖਾਂ ਦੇ ਕੋਲੋਂ ਵਾਸ ਲੈਣੀ ਚਾਹੀਦੀ, ਭਾਵ ਗੁਣ ਸਿੱਖ ਲੈਣੇ ਚਾਹੀਦੇ ਹਨ।
ਜੇ ਗੁਣ ਹੋਵਣ ਸਾਜਨਾ,
ਜੇ ਐਸੇ ਸੱਜਣ ਮਿਲ ਜਾਣ ਗੁਰਮੁਖ ਗੁਰਸਿੱਖ ਤੇ ਉਹਨਾਂ ਦੇ ਕੋਲ ਗੁਣ ਹੋਣ ਤਾਂ
ਮਿਲ ਸਾਜ ਕਰੀ ਜੈ,
ਮਿਲ ਕੇ ਉਹਨਾਂ ਨੂੰ ਸਾਂਝ ਕਰੀਏ, ਭਾਵ ਗੁਣ ਸਿੱਖੀਏ, ਗੁਰਬਾਣੀ ਸਿੱਖੀਏ ਉਹਨਾਂ ਕੋਲੋਂ,
ਸਾਂਝ ਕਰੀਜੈ ਗੁਣ ਹੈ ਕੇਰੀ,
ਇੱਥੇ ਸਾਂਝ ਕਰੀਏ ਗੁਣਾਂ ਦੀ ਉਹਨਾਂ ਦੇ ਨਾਲ,
ਛੋੜ ਅਵਗਣ ਚੱਲੀਏ,
ਆਪਣੇ ਕੋਲ ਜਿਹੜੇ ਅਵਗਣ ਨੇ ਉਹਨਾਂ ਨੂੰ ਛੱਡ ਦਈਏ ਤੇ ਉਹਨਾਂ ਕੋਲੋਂ ਗੁਣ ਲੈ ਕੇ ਆਪਣੇ ਅੰਦਰ ਭਰ ਲਈਏ। ਇੱਥੇ ਹੁਣ ਕਈ ਸੱਜਣ ਸਾਡੇ ਨਾ ਬੜੇ ਪਹੁੰਚ ਕੇ ਇਹ ਪੰਕਤੀ ਪੜ ਦਿੰਦੇ ਨੇ ਵੀ ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਏ, ਕਹਿੰਦੇ ਫਲਾਣਾ ਬੰਦਾ ਝੂਠ ਬੋਲਦਾ, ਬੜਾ ਸ਼ਰਾਬ ਪੀਂਦਾ ਹੈ, ਪਰ ਕਹਿੰਦੇ ਫਲਾਣੀ ਗੱਲ ਉਹਨੇ ਬੜੀ ਚੰਗੀ ਕੀਤੀ, ਇਹ ਕੀਰਤਨ ਬੜਾ ਚੰਗਾ ਕਰਦਾ, ਢਾਡੀ ਬੜਾ ਚੰਗਾ, ਕਥਾ ਬੜੀ ਚੰਗਾ ਕਰਦਾ, ਤੇ ਫਿਰ ਉਥੇ ਬਹਿਸ ਚੱਲਦੀ ਵੀ ਨਹੀਂ ਮਾੜੀ ਗੱਲ ਹੈ। ਫਿਰ ਮੇਰੇ ਵਰਗੇ ਉਥੇ ਕਹਿੰਦੇ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਏ, ਕਹਿੰਦੇ ਤੁਸਾਂ ਕੀ ਲੈਣਾ ਸ਼ਰਾਬ ਪੀਣ ਤੋਂ, ਪੀਂਦਾ ਤਾਂ ਪੀਣ ਦਿਓ, ਤੁਸਾਂ ਤੇ ਕਹਿੰਦੇ ਆਪਣੀ ਚੰਗੀ ਚੀਜ਼ ਲੈਣੀ ਮਾੜੀ ਛੱਡ ਦਿਓ। ਅਸੀਂ ਵੀ ਕਈ ਵਾਰੀ ਕਹਿ ਦਿੰਦੇ ਹਾਂ ਵੀ ਹਰ ਇੱਕ ਬੰਦੇ ਵਿਚੋਂ ਮਾੜੀ ਚੀਜ਼ ਛੱਡ ਦਿਓ ਤੇ ਚੰਗੀ ਲੈ ਲੋ, ਨਹੀਂ ਇਹਦੇ ਵਾਸਤੇ ਤੁਕ ਨਹੀਂ ਹੈ, ਇਹ ਅਸੀਂ ਬਾਣੀ ਦਾ ਅਭਿਆਸ ਨਹੀਂ ਕੀਤਾ, ਬਾਣੀ ਪੜ੍ਹੀ ਨਹੀਂ ਹੈ, ਇਹ ਗੁਣ ਇਸ ਵਾਸਤੇ ਤੁਕ ਨਹੀਂ ਹੈ। ਇੱਥੇ ਅਰਥ ਇਹਦੇ ਇਹ ਬਣਦੇ ਨੇ, ਜਾਂ ਬੰਦੇ ਵਿਚ ਗੁਣ ਹੁੰਦੇ ਨੇ ਤੇ ਜਾਂ ਅਵਗੁਣ ਹੁੰਦੇ ਨੇ, ਇੱਕ ਹੀ ਚੀਜ਼ ਕੰਮ ਕਰਦੀ, ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਕੰਮ ਕਰਦੀਆਂ। ਇਸ ਕਰਕੇ ਕਹਿੰਦੇ ਨੇ ਸਾਂਝ ਕਰੀਜੈ ਗੁਣੈ ਕੇਰੀ, ਜਿਹੜੀ ਗੁਰਮੁਖਾਂ ਦੇ ਕੋਲ ਗੁਣਾਂ ਦਾ ਖਜ਼ਾਨਾ ਭਰਿਆ ਹੋਇਆ ਉਨ੍ਹਾਂ ਕੋਲੋਂ ਗੁਣ ਲੈ ਲੈਣੇ ਚਾਹੀਦੇ ਨੇ, ਔਰ ਛੋੜ ਅਵਗਣ ਚੱਲੀਏ, ਜਿਹੜੇ ਆਪਣੇ ਕੋਲ ਅਵਗੁਣ ਨੇ, ਭੈੜੀਆਂ ਆਦਤਾਂ ਨੇ, ਉਨ੍ਹਾਂ ਨੂੰ ਛੱਡਣਾ ਚਾਹੀਦਾ, ਨਾ ਕਿ ਉਨ੍ਹਾਂ ਦੇ ਕੋਲ ਅਵਗੁਣ ਹੁੰਦੇ ਨੇ, ਉਨ੍ਹਾਂ ਕੋਲ ਤਾਂ ਅਵਗੁਣ ਹੁੰਦਾ ਹੀ ਕੋਈ ਨਹੀਂ। ਇਸ ਕਰਕੇ ਆਪਣੇ ਅਵਗੁਣਾਂ ਨੂੰ ਛੱਡ ਕੇ ਉਨ੍ਹਾਂ ਦੇ ਨਾਲ ਚੱਲਣਾ ਚਾਹੀਦਾ, ਭਾਵ ਗੁਣ ਧਾਰਨ ਕਰਨੇ ਚਾਹੀਦੇ ਹਨ।
ਬਹਿਰੇ ਪਟੰਬਰ ਕਰ ਅਡੰਬਰ,
ਇਸ ਤਰ੍ਹਾਂ ਗੁਣਾਂ ਦੇ ਸੋਹਣੇ ਰੇਸ਼ਮ ਦੇ ਕੱਪੜੇ ਪਾ ਕੇ ਸੋਹਣਾ ਅਡੰਬਰ ਕਰ ਲੈਣਾ ਚਾਹੀਦਾ ਗੁਣਾਂ ਦਾ, ਗੁਰਸਿੱਖੀ ਦਾ।
ਆਪਣਾ ਪਿੜ ਮੱਲੀਏ,
ਆਪਣਾ ਪਿੜ ਗੁਰੂ ਕੇ ਸ਼ਬਦ ਦਾ ਸਥਾਨ ਮੱਲ ਲੈਣਾ ਚਾਹੀਦਾ ਹੈ।
ਜਿੱਥੇ ਜਾਏ ਬਹੀਏ ਭਲਾ ਕਹੀਏ,
ਜਿੱਥੇ ਜਾ ਕੇ ਬਹੀਏ ਉੱਥੇ ਭਲੀ ਗੱਲ ਕਰਨੀ ਚਾਹੀਦੀ, ਸੋਹਣੀ ਨਾਮ ਦੀ ਗੱਲ ਕਰਨੀ ਚਾਹੀਦੀ।
ਚੋਲ ਅੰਮ੍ਰਿਤ ਪੀਜੈ,
ਜੇ ਉੱਥੇ ਕੁਝ ਮਾੜਾ ਵੀ ਹੋਵੇ ਤੇ ਉਹਨੂੰ ਥੋੜਾ ਜਿਹਾ ਪਰਾਂ ਕਰ ਦੇਣਾ ਚਾਹੀਦਾ। ਝੋਲ ਮੈਨੇ ਜਿਵੇਂ ਜਾਲਾ ਪਿਆ ਹੁੰਦਾ ਪਾਣੀ ਤੇ ਪਾਣੀ ਪਰਾਂ ਕਰਕੇ ਵਿੱਚੋਂ ਜਾਲਾ ਤੇ ਵਿੱਚੋਂ ਪਾਣੀ ਪੀ ਲਈਦਾ। ਇਸ ਤਰ੍ਹਾਂ ਕਹਿੰਦੇ ਹਨ ਵੀ ਉਪਦੇਸ਼ ਦੇਣਾ ਹੋਵੇ ਨਾ ਫਿਰ ਮਾੜੇ ਚੰਗੇ ਸਾਰਿਆਂ ਨੂੰ ਦੇਈਦਾ ਹੁੰਦਾ ਹੈ। ਕਹਿੰਦੇ ਨੇ ਉਹ ਜਿਹੜਾ ਮਾੜਾ ਪਾਣੀ ਉਹਨੂੰ ਪਾਸੇ ਕਰਕੇ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ।
ਗੁਣਾ ਕਾ ਹੋਵੇ ਵਾਸਲਾ,
ਇਸ ਤਰ੍ਹਾਂ ਗੁਰਮੁਖ ਮਿਲ ਪੈਣ ਜਿਨ੍ਹਾਂ ਦੇ ਕੋਲ ਗੁਣਾ ਦਾ ਡੱਬਾ ਹੁੰਦਾ ਵਾਸਲਾ, ਵਾਸ ਵਾਲਾ,
ਕੱਢ ਵਾਸ ਲਈ ਜੈ,
ਉਹਨਾਂ ਤੋਂ ਕੱਢ ਕੇ ਗੁਣਾ ਦੀ ਵਾਸਨਾ ਲੈਣੀ ਚਾਹੀਦੀ ਸੁਗੰਧੀ।
ਆਪ ਕਰੇ ਕਿਸ ਆਖੀਐ,
ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰ ਇਹ ਸਾਰਾ ਕਾਰਜ ਆਪ ਹੀ ਤਰੁੱਠ ਕੇ ਵਰਤ ਕੇ ਕਰੇ ਤਾਂ
ਹੋਰ ਕਰੇ ਨਾ ਕੋਈ,
ਹੋਰ ਕੋਈ ਨੀ ਕਰ ਸਕਦਾ ਆਪਣੀ ਹਉਮੈ ਦੇ ਸਿਆਣਪ ਦੇ ਆਸਰੇ।
ਆਖਣ ਤਾਕੋ ਜਾਈਏ,
ਉਹਨੂੰ ਆਖਣ ਤਾਂ ਜਾਈਏ ਜੀ,
ਜੇ ਭੁੱਲੜਾ ਹੋਈ,
ਜੇ ਉਹ ਭੁੱਲਾ ਹੋਇਆ ਭਾਵ ਨਹੀਂ ਭੁੱਲਦਾ ਵਾਹਿਗੁਰੂ,
ਜੇ ਹੋਏ ਭੁੱਲਾ ਜਾਏ ਕਹੀਏ,
ਜੇ ਉਹ ਭੁੱਲਾ ਹੋਇਆ ਹੋਵੇ ਤੇ ਜਾ ਕੇ ਸਮਝਾਈਏ ਉਸ ਨੂੰ, ਉਹ ਤਾਂ ਭੁੱਲਦਾ ਹੀ ਨਹੀਂ ਹੈ ਸੱਚਾ ਪਾਤਸ਼ਾਹ।
ਆਪ ਕਰਤਾ ਕਿਉਂ ਭੁੱਲੇ,
ਕਰਤਾ ਆਪ ਕਿਉਂ ਭੁੱਲੇ, ਇਹ ਉਹਦੇ ਵਿਚ ਗਲਤੀ ਹੈ ਹੀ ਨਹੀਂ ਹੈ।
ਸੁਣੇ ਦੇਖੇ ਬਾਜ ਕਹੇ,
ਕਹਿਣ ਲੱਗੇ ਵੇਖੋ ਕਿੱਡਾ ਸਿਆਣਾ ਹੈ, ਜੇ ਆਪਾਂ ਨਾ ਵੀ ਮੰਗੀਏ ਕੁਝ, ਨਾ ਸੁਣੇ ਤੇ ਬਿਨਾਂ ਦੇਖੇ, ਵੇਖਣ ਤੋਂ ਬਿਨਾਂ ਤੇ ਸੁਣਨ ਤੋਂ ਬਿਨਾਂ ਹੀ
ਦਾਨ ਅਣਮੰਗਿਆ ਦੇਵੇ,
ਜੇ ਨਾ ਵੀ ਮੰਗੀਏ ਤੇ ਅਣਮੰਗਿਆ ਵੀ ਸਾਨੂੰ ਦਾਨ ਦੇਈ ਜਾਂਦਾ ਸੱਚਾ ਪਾਤਸ਼ਾਹ ਵਾਹਿਗੁਰੂ।
ਦਾਨ ਦੇ ਦਾਤਾ ਜਗ ਬੇਦਾਤਾ,
ਇਸ ਤਰ੍ਹਾਂ ਜਗਤ ਦਾ ਵਿਧਾਤਾ ਜਿਹੜਾ ਸੰਸਾਰ ਦਾ ਸਿਰਜਣਹਾਰ ਵਾਹਿਗੁਰੂ ਹੈ, ਉਹ ਦਾਨ ਦਿੰਦਾ ਹੈ ਦਾਤਾ।
ਨਾਨਕਾ ਸੱਚ ਸੋਈ,
ਇਹ ਨਾਨਕ ਇਹ ਗਰੀਬ ਨਵਾਜ ਜੀ ਕਹਿੰਦੇ ਸੱਚ ਦਾ ਸਰੂਪ ਹੈ ਉਹ।
ਆਪ ਕਰੇ ਕਿਸ ਆਖੀਐ,
ਆਪ ਹੀ ਕਰਦਾ ਉਹ, ਕਿਸ ਨੂੰ ਕਹੀਏ ਹੋਰ,
ਹੋਰ ਕਰੇ ਨਾ ਕੋਈ,
ਕਹਿਣ ਲੱਗੇ ਕੋਈ ਨਹੀਂ ਕਰ ਸਕਦਾ ਹੋਰ, ਜੋ ਉਹ ਕਰਨਾ ਚਾਹੁੰਦਾ ਉਹ ਹੀ ਹੁੰਦਾ ਹੈ।
ਸੋਹੀ ਮਹੱਲਾ ਪਹਿਲਾ, ਮੇਰਾ ਮਨ ਰਾਤਾ ਗੁਣ ਰਵੇ।
ਗਰੀਬ ਨਵਾਜ ਜੀ ਕਹਿੰਦੇ ਨੇ ਕਿ ਮੇਰਾ ਮਨ ਰੰਗਿਆ ਗਿਆ ਨਾਮ ਦੇ ਵਿੱਚ, ਤੇ ਰੰਗਿਆ ਹੋਇਆ ਓਹਦੇ ਗੁਣ ਰਵੈ ਭੋਗਦਾ ਹੈ ਗੁਣ ਅਕਾਲ ਪੁਰਖ ਦੇ
ਮਨ ਭਾਵੈ ਸੋਈ
ਮੇਰੇ ਮਨ ਵਿਚ ਉਹ ਚੰਗਾ ਲੱਗਦਾ ਹੈ ਜੀ
ਗੁਰ ਕੇ ਪੌੜੀ ਸੱਚ ਕੇ
ਗੁਰੂ ਦੀ ਪੌੜੀ ਸੱਚ ਦੀ ਪੌੜੀ ਹੈ ਗੁਰਬਾਣੀ ਦੀ ਪੌੜੀ ਜਿਹੜੀ ਹੈ
ਸੱਚਾ ਸੁਖ ਹੋਈ
ਇਸ ਪੌੜੀ ਤੇ ਚੱਲਣ ਦੇ ਨਾਲ ਸੱਚਾ ਆਨੰਦ ਪ੍ਰਗਟ ਹੁੰਦਾ ਹੈ ਅੰਦਰ ਜੀਵਨ ਦੇ
ਦੁੱਖ ਸਹਿਜ ਆਵੇ ਸੱਚ ਪਾਵੇ
ਜਦੋਂ ਆਨੰਦ ਆਉਂਦਾ ਅੰਦਰ ਸਹਿਜ ਅਵਸਥਾ ਉਦੋਂ ਸੱਚ ਫਿਰ ਪਾਉਂਦਾ ਹੈ ਚੰਗੀ ਬਾਣੀ ਚੰਗੀ ਲੱਗਦੀ ਪਹਿਲਾਂ ਐਡੀ ਚੰਗੀ ਨਹੀਂ ਲੱਗਦੀ ਅੱਕਦਾ ਵੀ ਇਹ ਮਨ ਤੇ ਨੀਂਦ ਵੀ ਆਉਂਦੀ ਹੈ ਪਰ ਜਦੋਂ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਦੀ ਫਿਰ ਸੱਚ ਭਾਵੈ ਚੰਗਾ ਲੱਗਦਾ ਹੈ ਜੀ
ਸੱਚ ਕੇ ਮਤ ਕਿਉਂ ਟਲੈ
ਜਿਹੜੀ ਮਤ ਦੇ ਅੰਦਰ ਸੱਚਾ ਨਾਮ ਟਿਕ ਜਾਂਦਾ ਨਾ ਉਹ ਸੱਚ ਤੋਂ ਟਲਦਾ ਨਹੀਂ ਫਿਰ ਕਦੀ
ਇਸਨਾਨ ਦਾਨ ਸੋ ਗਿਆਨ ਮਜਨ
ਇਹ ਜਿਹੜੀਆਂ ਚੀਜ਼ਾਂ ਹਨ ਕੱਲੀਆਂ ਨਾਮ ਜਪਣ ਤੋਂ ਬਿਨਾਂ ਇਸ਼ਨਾਨ ਕਰ ਲੈਣਾ ਤੇ ਦਾਨ ਕਰ ਲੈਣਾ ਤੇ ਗਿਆਨ ਦੀਆਂ ਗੱਲਾਂ ਕਰ ਲੈਣੀਆਂ ਤੇ ਹੋਰ ਨਹਾਉਣ ਨੂੰ ਲੈਣਾ ਇਧਰ ਉਧਰ
ਆਪ ਅਛਲਿਓ ਕਿਉਂ ਛਲੈ
ਉਹ ਆਪ ਅਛਲ ਹੈ ਗਰੀਬ ਨਵਾਜ ਸੱਚਾ ਪਾਤਸ਼ਾਹ ਉਹ ਇਨ੍ਹਾਂ ਗੱਲਾਂ ਦੇ ਨਾਲ ਉਹਨੂੰ ਤੁਸੀਂ ਛਲ ਨਹੀਂ ਸਕਦੇ ਭਾਵ ਧੋਖਾ ਨਹੀਂ ਦੇ ਸਕਦੇ ਉਹ ਛਲ ਹੈ ਛਲਿਆ ਨਹੀਂ ਜਾਂਦਾ ਵੀ ਕੱਲੇ ਬਾਹਰਲੀਆਂ ਗੱਲਾਂ ਜਿਹੀਆਂ ਸੁਣਾ ਕੇ ਉਹਨੂੰ ਖੁਸ਼ ਕਰ ਲਓ ਇਸ ਤਰ੍ਹਾਂ ਦਾ ਏਡਾ ਨਿਆਣਾ ਨਹੀਂ ਹੈ ਅੰਦਰ ਦਾ ਮੀਟਰ ਖੋਲ ਕੇ ਵਹਿੰਦਾ ਵੀ ਵਿੱਚ ਕੀ ਹੈ ਇਹਦੇ
ਪਰ ਪੰਚ ਮੋਹ ਵਿਕਾਰ ਥਾਕੇ
ਜਿਹੜੇ ਗੁਰਸਿੱਖ ਨੇ ਉਹਨਾਂ ਦੇ ਅੰਦਰੋਂ ਪਰਪੰਚ ਜਿਹੜੇ ਵਿਖਾਵੇ ਪਖੰਡ ਨੇ ਤੇ ਮੋਹ ਤੇ ਵਿਕਾਰ ਥੱਕ ਗਏ ਹਨ
ਕੂੜ ਕਪਟ ਨਾ ਦੋਈ
ਨਾ ਹੁਣ ਉਹਨਾਂ ਦੇ ਅੰਦਰ ਝੂਠ ਹੈ ਤੇ ਨਾ ਕਪਟ ਹੈ ਓਹਲਾ ਹੈ ਤੇ ਨਾ ਦਵੈਤ ਹੈ
ਮੇਰਾ ਮਨ ਰਾਤਾ ਗੁਣ ਰਵੈ
ਇਸ ਤਰ੍ਹਾਂ ਮੇਰਾ ਮਨ ਰੰਗਿਆ ਹੋਇਆ ਵਾਹਿਗੁਰੂ ਦੇ ਗੁਣ ਜਿਹੜਾ ਭੋਗਦਾ ਹੈ
ਮਨ ਭਾਵੈ ਸੋਈ
ਮਨ ਦੇ ਵਿਚ ਸੋਈ ਵਾਹਿਗੁਰੂ ਚੰਗਾ ਲੱਗਦਾ ਹੈ
ਸਾਹਿਬ ਸੋ ਸਾ ਲਾਹੀ ਹੈ
ਚਾਹੀਦਾ ਹੈ ਕਿ ਜਿਹੜਾ ਸਾਹਿਬ ਹੈ ਸੱਚਾ ਪਾਤਸ਼ਾਹ ਉਹਦੀ ਸਲੋਤਾ ਕਰੀਏ ਜੀ
ਜਿਨ ਕਾਰਨ ਕਿਆ
ਜਿਨ੍ਹੇ ਕਾਰਨ ਬਣਾਇਆ ਸਾਨੂੰ ਪੈਦਾ ਕੀਤਾ ਹੈ ਜਿਸਨੇ
ਮੈਲ ਲਾਗੇ ਮਨ ਮੈਲੇ
ਇਸ ਮਨ ਦੇ ਮੈਲੀਆਂ ਚੀਜ਼ਾਂ ਨਾਲ ਜੁੜਨ ਕਰਕੇ ਇਹਨੂੰ ਮੈਲ ਲੱਗ ਗਈ ਸੰਸਾਰ ਦੇ ਵਿਕਾਰਾਂ ਦੀ
ਕਿਨੇ ਅੰਮ੍ਰਿਤ ਪੀਆ
ਕਿਸੇ ਵਿਰਲੇ ਨੇ ਫਿਰ ਗੁਰਸਿੱਖਾਂ ਦੀ ਸੰਗਤ ਕਰਕੇ ਬਾਣੀ ਨਾਲ ਜੁੜ ਕੇ ਅੰਮ੍ਰਿਤ ਪੀਤਾ ਹੈ ਜੀ
ਮੱਥ ਅੰਮ੍ਰਿਤ ਪੀਆ ਇਹੋ ਮਨ ਦੀਆ
ਮੱਥ ਕੇ ਅੰਦਰ ਯਾਨੀ ਕਿ ਰਿੜਕ ਕੇ ਅੰਦਰ ਨੂੰ ਵਿਕਾਰਾਂ ਨੂੰ ਆਦਿਕ ਨੂੰ ਸਾਰਿਆਂ ਨੂੰ ਸੋਧ ਕੇ ਅੰਮ੍ਰਿਤ ਪੀਤਾ ਹੈ ਤੇ ਇਹ ਮਨ ਦਿੱਤਾ ਪੂਰੇ ਸਤਿਗੁਰੂ ਜੀ ਨੂੰ
ਗੁਰ ਪਹਿ ਮੋਲ ਕਰਾਇਆ
ਪੂਰੇ ਗੁਰੂ ਕੋਲੋਂ ਮੁੱਲ ਕਰਾਇਆ ਜੀਵਨ ਦਾ
ਆਪਣਾੜਾ ਪ੍ਰਭ ਸਹਿਜ ਪਛਾਤਾ
ਜਿਹੜਾ ਆਪਣਾ ਪ੍ਰਭੂ ਸੀ ਉਹਨੂੰ ਸਹਿਜ ਅਵਸਥਾ ਵਿਚ ਜਾ ਕੇ ਪਛਾਣ ਲਿਆ ਹੈ
ਜਾਂ ਮਨ ਸੱਚੇ ਲਾਇਆ
ਜਾਂ ਸੱਚੇ ਨੇ ਕਿਰਪਾ ਕਰਕੇ ਜਾਂ ਮਨ ਜਦੋਂ ਇਸ ਮਨ ਨੂੰ ਸੱਚੇ ਨਾਮ ਦੇ ਵਿਚ ਲਾਇਆ ਗੁਰਮੁਖਾਂ ਨੇ
ਇਸ ਨਾਲ ਗੁਣ ਗਾਵਾ ਜੇਤ ਸੁਭਾਵਾ
ਇਸ ਨਾਲ ਉਹਦੇ ਨਾਲ ਜੁੜ ਕੇ ਮੈਂ ਗੁਣ ਗਾਵਾਂ ਇਹ ਮੇਰਾ ਮਨ ਕਰਦਾ ਪਰ ਇਹ ਤਾਂ ਹੋ ਸਕਦਾ ਜੇ ਤਿਸ ਭਾਵਾਂ ਜੇ ਉਹਨੂੰ ਇਹ ਭਾਉਂਦੀ ਹੋਵੇ ਗੱਲ ਤਾਂ
ਕਿਉਂ ਮਿਲੇ ਹੋਏ ਪਰਾਇਆ
ਇਸ ਤਰ੍ਹਾਂ ਪਰਾਏ ਜਿਹੇ ਹੋ ਕੇ ਉਪਰੇ ਜਿਹੇ ਹੋ ਕੇ ਵੱਖਰੇ ਵੱਖਰੇ ਤੁਰੇ ਫਿਰੀ ਆ ਵੀ ਕਦੀ ਕਦੇ ਵਾਹਿਗੁਰੂ ਕਹਿ ਲਿਆ ਮੱਸਿਆ ਵਾਲੇ ਦਿਨ ਇਸ ਤਰ੍ਹਾਂ ਭਲਾ ਮਿਲਾਪ ਹੋਣ ਲੱਗਾ ਮਹਾਰਾਜ ਕਹਿੰਦੇ ਹਨ
ਸਾਹਿਬ ਸੋ ਸਾ ਲਾਹੀ ਹੈ
ਉਸ ਸਾਹਿਬ ਦੀ ਸਲੋਤਾ ਕਰੀਏ ਗਰੀਬ ਨਵਾਜ ਕਹਿੰਦੇ
ਜਿਨ ਜਗਤ ਪਾਇਆ
ਜਿਨ੍ਹੇ ਜਗਤ ਪੈਦਾ ਕੀਤਾ ਹੈ
ਆਏ ਗਿਆ ਕੀ ਨਾ ਆਇਓ
ਮਹਾਰਾਜ ਕਹਿੰਦੇ ਨੇ ਆਏ ਗਿਆ ਜਿਹਦੇ ਹਿਰਦੇ ਵਿਚ ਸੱਚਾ ਪਾਤਸ਼ਾਹ ਆ ਗਿਆ ਕੀ ਨਾ ਆਇਓ ਉਹਦੇ ਘਰ ਵਿਚ ਕੀ ਨੀ ਆਇਆ ਸਾਰਾ ਕੁਝ ਆ ਗਿਆ ਰਿਧੀਆਂ ਸਿੱਧੀਆਂ ਨਾਮ ਨਵ ਨਿਧੀਆਂ ਹੋਰ ਸਭ ਕੁਝ ਆਇਆ ਹੈ
ਕਿਉਂ ਆਵੇ ਜਾਤਾ
ਜਿਹਦੇ ਅੰਦਰ ਉਹ ਵਸ ਗਿਆ ਫਿਰ ਉਹ ਕਿੱਥੇ ਆਉਂਦਾ ਜਾਂਦਾ ਫਿਰ ਕਿੱਥੇ ਜਨਮ ਮਰਨ ਹੁੰਦਾ ਉਸ ਦਾ
ਪ੍ਰੀਤਮ ਸਿਓ ਮਨ ਮਾਨਿਆ
ਪਿਆਰੇ ਦੇ ਨਾਲ ਉਹਦਾ ਮਨ ਮੰਨ ਗਿਆ ਖੁਸ਼ ਹੋ ਗਿਆ ਪਤੀਜ ਗਿਆ ਹੈ
ਹਰ ਸੇ ਤਿਰਾਤਾ
ਇਹ ਮਨ ਹਰੀ ਦੇ ਪਿਆਰ ਵਿਚ ਰੰਗਿਆ ਗਿਆ ਹੈ
ਸਾਹਿਬ ਰੰਗ ਰਾਤਾ ਸੱਚ ਕੀ ਬਾਤਾ
ਸਾਹਿਬ ਦੇ ਪਿਆਰ ਵਿਚ ਰੰਗਿਆ ਹੋਣ ਕਰਕੇ ਹੁਣ ਇਹ ਮਨੁੱਖ ਸੱਚ ਦੀਆਂ ਗੱਲਾਂ ਕਰਦਾ
ਜਿਨ ਬਿੰਬ ਕਾ ਕੋਟ ਉਸਾਰਿਆ
ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਪਾਣੀ ਦੇ ਛੋਟੇ ਜਿਹੇ ਕਤਰੇ ਤੋਂ ਵੀਰਜ ਤੋਂ ਇਹ ਕਿਹੜਾ ਸੋਹਣਾ ਕੋਟ ਕਿਲਾ ਸਰੀਰ ਬਣਾ ਦਿੱਤਾ ਹੈ
ਪੰਜ ਪੂ ਨਾਇਕੋ ਆਪ ਸਿਰੰਦਾ
ਫਿਰ ਇਹਦੇ ਵਿਚ ਪੰਜ ਭੌਤਿਕ ਪੰਜ ਭੂਤ ਪੰਜ ਤੱਤ ਪੈਦਾ ਕੀਤੇ ਤੇ ਨਾਇਕ ਬਣ ਗਿਆ ਆਪ ਸਿਰੰਦਾ ਸਿਰਜਣਹਾਰਾ
ਜਿਨ ਸੱਚ ਕਾ ਪਿੰਡ ਸਵਾਰਿਆ
ਔਰ ਇਹਦੇ ਅੰਦਰ ਇੱਕ ਸੱਚ ਦਾ ਪਿੰਡ ਵੀ ਬਣਾਇਆ, ਸੱਚ ਦਾ ਸਰੀਰ ਹੈ ਆਤਮ ਸਰੂਪ।
ਹਮ ਅਵਗਣ ਯਾਰੇ ਤੂੰ ਸੁਣ ਪਿਆਰੇ,
ਤੇ ਜਿਨ੍ਹਾਂ ਨੂੰ ਫਿਰ ਇੱਥੇ ਜਨਮ ਲੈ ਕੇ ਇਹ ਅਕਲ ਆ ਗਈ, ਹੋਸ਼ ਆ ਗਈ, ਜਿਹੜੇ ਕਹਿੰਦੇ ਮਹਾਰਾਜ ਅਸੀਂ ਅਵਗਣ ਆ ਰਹੇ ਹਾਂ, ਬਿਲਕੁਲ ਅਵਗਣਾ ਵਿਚ ਫਸੇ ਹੋਏ ਹਾਂ, ਤੇ ਸਾਡੀ ਬੇਨਤੀ ਸੁਣ ਪਿਆਰਿਆ।
ਤੁਦ ਭਾਵੇ ਸੱਚ ਸੋਈ,
ਜੇ ਤੁਹਾਨੂੰ ਭਾਵੇ ਤੇ ਸੋਈ ਸੱਚੇ ਸੱਚੇ ਨਾਮ ਦੇ ਨਾਲ ਜੁੜ ਜਾਈਏ।
ਆਵਣ ਜਾਣਾ ਨਾਥੀਏ,
ਆਉਣਾ ਜਾਣਾ ਪਰਤ ਕੇ ਨਹੀਂ ਹੁੰਦਾ ਉਹਨਾਂ ਦਾ,
ਸਾਚੀ ਮਤ ਹੋਈ
ਉਹਨਾਂ ਦੀ ਮਤ ਸੱਚੇ ਨਾਮ ਦੇ ਵਿਚ ਜਿਹੜੀ ਹੈ ਭਰਪੂਰ ਹੋ ਜਾਂਦੀ ਹੈ। ਗਰੀਬ ਨਵਾਜ ਜੀ ਫਰਮਾਉਂਦੇ ਹਨ, ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ
ਕੀਤੋਈ,
ਮੈਂ ਨਿਰਗੁਣ ਆਰੇ ਕੋ ਗੁਣ ਨਾਹੀ
ਆਪੇ ਤਰਸ ਪਯੋਈ,
ਤਰਸ ਪਿਆ ਮੇਰਾਮਤ ਹੋਈ ਸਤਗੁਰ ਸੱਜਣ
ਮਿਲਿਆ,
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ
ਥੀਵੇ ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।